ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਧੰਨ ਭਈ ਤਿਨ ਕੀ ਜਨਨੀ, ਕਿਰਤਾਰਥਤਾ ਜਗ ਬੇਦਨ ਗਾਈ। ਕੁਲ ਪਾਵਨ ਜਾਹੀ ਕਰੀ ਸਗਰੀ, ਜਗ ਧੰਨ ਭਈ ਤਿਨ ਮੀਤ ਸਿਖਾਈ। ਧੰਨ ਭਈ ਤਿਨ ਕੀ ਜਨਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਭਾਵ ਸਾਮ੍ਰਿਤ ਗ੍ਰੰਥ ਜਿਹੜਾ ਕੁਝ ਦਿਨਾਂ ਤੋਂ ਪੜ੍ਹ ਵਿੱਚ ਆ ਰਹੇ ਸਾਂ, ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਭਾਵ ਸਾਮ੍ਰਿਤ ਗ੍ਰੰਥ ਦੀ ਸਮਾਪਤੀ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਗ੍ਰੰਥ ਭਾਵਰ ਸਾਮ੍ਰਿਤ ਉਹ ਸੰਪੂਰਨ ਹੋ ਰਿਹਾ ਹੈ। ਜੋ ਗ੍ਰੰਥ ਵਿਦਿਆਰਥੀ ਜਨਾਂ ਨੂੰ ਕਥਾ ਸਿੱਖਣ ਦੇ ਸਮੇਂ ਵਿਦਵਾਨ ਜਨ ਸੰਤ ਮਹਾਂਪੁਰਸ਼ ਪੜ੍ਹਾਉਂਦੇ ਆ, ਜਿਹੜੇ ਕੋਈ ਸੰਪਰਦਾਇ ਵਿੱਦਿਆ ਪੜ੍ਹਦੇ ਆ ਉਹਨਾਂ ਨੂੰ ਇਹ ਗ੍ਰੰਥ ਪੜ੍ਹਾਏ ਜਾਂਦੇ ਆ। ਉਹ ਵਿੱਦਿਆ ਦੇ ਗ੍ਰੰਥਾਂ ਵਿੱਚੋਂ ਜੋ ਇੱਕ ਸੁਖਾਲਾ ਹੀ ਬੜਾ ਸਰਲ ਗ੍ਰੰਥ ਹੈ ਪਰ ਜਿਹਦੇ ਵਿੱਚ ਗਿਆਨ ਦੀ ਵਿਚਾਰ ਬਹੁਤ ਹੈ, ਉਹ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਨੇ ਭਾਵ ਸਾਮ੍ਰਿਤ ਗ੍ਰੰਥ ਲਿਖਿਆ ਹੈ, ਜਿਸ ਦੀ ਅੱਜ ਸਮਾਪਤੀ ਹੈ। 123ਵਾਂ ਸਵਈਆ ਅੱਜ ਆਪਾਂ ਪ੍ਰਾਰੰਭ ਕਰਦੇ ਹਾਂ। ਸਵਈਆ ਧੰਨ ਪਈ ਤਿਨ ਕੀ ਜਨਨੀ, ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ ਹੈ, ਹੇ ਭਾਈ ਤਿਨ ਕੀ ਜਨਨੀ, ਉਹਨਾਂ ਦੀ ਜਨਨੀ ਮਾਤਾ ਧੰਨ ਧੰਨਤਾ ਯੋਗ ਭਈ ਕਹੀ ਹੋਈ। ਕਿਰਤਾਰਥ ਤਾਂ ਜਗ ਬੇਦਨ ਗਾਈ, ਜਿਸ ਨੇ ਯੋਗ ਪੁੱਤਰ ਨੂੰ ਜਨਮ ਦਿੱਤਾ ਉਹ ਜਨਮ ਦੇਣ ਵਾਲੀ ਮਾਤਾ ਵੀ ਕਿਰਤਾਰਥ ਸਫਲੀ ਹੋ ਗਈ ਹੈ। ਤਾਂ ਜਗ ਵੇਦਨ ਕਹੀ, ਤਾਂ ਕਹੀਏ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਉਪਮਾ ਜਗ ਜਗਤ ਵਿੱਚ ਵੇਦਨ ਗਾਈ। ਵੇਦਾਂ ਆਦਿ ਗਿਆਨ ਦੇ ਗ੍ਰੰਥਾਂ ਸ਼ਾਸਤਰਾਂ ਨੇ ਵੀ ਗਾਈ ਕਹੀਏ ਗਾਉਣਾ ਕੀਤੀ ਹੈ। ਜਿਹੜੇ ਕਮਾਈ ਵਾਲੇ ਹੈ ਭਾਵ ਜਿਹੜੇ ਸਿਮਰਨ ਬੰਦਗੀ ਵਾਲੇ ਉਹਨਾਂ ਦਾ ਕਵੀ ਸਾਹਿਬ ਜਿੱਥੇ ਕਹਿ ਰਹੇ ਆ ਉਹ ਸਮਾਪਤੀ ਤੁਕ ਵਿੱਚ ਖੁਲਾਸਾ ਹੋ ਜਾਏਗਾ। ਕਹਿੰਦੇ ਵੀ ਉਹਨਾਂ ਦੀ ਮਾਤਾ ਵੀ ਧੰਨ ਹੋ ਗਈ ਹੈ, ਕਿਰਤਾਰਥ ਸਫਲੀ ਹੋ ਗਈ, ਜਿਨ੍ਹਾਂ ਨੇ ਯੋਗ ਪੁੱਤਰ ਕਮਾਈ ਵਾਲੇ ਬੰਦਗੀ ਵਾਲਿਆਂ ਨੂੰ ਜਨਮ ਦਿੱਤਾ। ਤਾਂ ਜਗ ਬੇਦਨ ਗਾਈ, ਉਹਨਾਂ ਦਾ ਸਿਮਰਨ ਕਰਨ ਵਾਲਿਆਂ ਦੀ ਜਿਹੜੀ ਉਪਮਾ ਵਡਿਆਈ ਮਹਿਮਾ ਜਗਤ ਵਿੱਚ ਵੇਦਾਂ ਨੇ ਵੀ ਗਾਈ ਹੈ, ਮਾਂ ਪਿਓ ਦੀ ਵੀ ਅਤੇ ਐਸੀ ਸਿਮਰਨ ਵਾਲੇ ਭਗਤੀ ਜਨਾਂ ਵਾਲੇ ਭਗਤਾਂ ਦੀ। ਕੁਲ ਪਾਵਨ ਜਾਹੇ ਕਰੀ ਸਗਰੀ, ਜਿਸ ਜਾਹੇ ਕਹੀਏ ਜਿਸ ਨੇ ਸਗਰੀ ਆਪਣੀ ਸਾਰੀ ਕੁੱਲ ਹੀ ਪਾਵਨ ਪਵਿੱਤਰ ਕਰੀ ਕਰ ਲਈ ਹੈ। ਜਗ ਧੰਨ ਪਏ ਤਿੰਨ ਮੀਤ ਸਿਖਾਈ, ਤਿੰਨ ਉਸ ਦੇ ਜਿਹੜੇ ਮਿੱਤਰ ਹੈ ਤਿੰਨ ਮੀਤ ਉਸ ਦੇ ਮਿੱਤਰ ਸਿਖਾਈ ਪਿਆਰ ਵਾਲੇ ਸੰਬੰਧੀ ਵੀ ਬਾਲ ਸਿਖਾਈ ਮਿੱਤਰ ਵੀ ਜਗ ਸੰਸਾਰ ਵਿੱਚ ਧੰਨਤਾ ਯੋਗ ਹੋਏ। ਕੁੱਲ ਉਧਾਰੇ ਆਪਣਾ ਧਨ ਜਿਣੇ ਦੀ ਬਾਣ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ, ਨਾਨਕ ਕੁੱਲ ਉਧਾਰੇ ਆਪਣਾ ਨਿਰਗਹਿ ਪਾਵੈ ਮਾਣ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਆਪ ਲੀਏ ਲੜ ਲਾਏ ਦਾ ਦਰਵੇਸ਼, ਐਸੇ ਭਗਤ ਜਨ ਕੁੱਲ ਪਾਵਣ ਜਾਹੇ ਕਰੀ ਸਹਿਕਰੀ, ਜਿਸ ਨੇ ਆਪਣੀ ਕੁੱਲ ਵੀ ਸਾਰੀ ਪਵਿੱਤਰ ਕਰ ਲਈ ਹੈ। ਸੰਸਾਰ ਵਿੱਚ ਉਹਨਾਂ ਸੰਤਾਂ ਭਗਤਾਂ ਦੀ ਮਿੱਤਰ ਸਿਖਾਈ ਸੰਬੰਧੀ ਵੀ ਧੰਨ ਧੰਨ ਧੰਨਤਾ ਯੋਗ ਹੋ ਗਏ ਹੈ। ਪਦ ਪੰਕਜਨ ਜਾਸ ਪ੍ਰੀਤ ਧਰਾ ਜਾਸ ਜਿਨ੍ਹਾਂ ਦੇ ਪਦ ਪੰਕਜ ਜਿਨ੍ਹਾਂ ਦੇ ਪਦ ਪੰਕਜ ਪਦ ਕੰਜਨ ਕੰਜਨ ਪਦ ਪੰਕਜ ਪਾਠ ਨਹੀਂ ਹੈ ਪਦ ਕੰਜਨ ਪਾਠ ਹੈ ਜਿਨ੍ਹਾਂ ਦੇ ਚਰਨ ਕਮਲਾਂ ਨਾਲ ਧਰਾ ਧਰਤੀ ਪਨੀਤ ਪਵਿੱਤਰ 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 ਪਨੀਤ ਤਿੰਨ ਵਾਰੀ ਪਵਿੱਤਰ ਗਈ ਫਿਰ ਪਨੀਤ ਬਣਦਾ ਪਨੀਤ ਹੋ ਜਾਂਦੀ ਆ ਭਾਵ ਸਿਮਰਨ ਕਰਨ ਵਾਲੇ ਜਿਸ ਥਾਂ ਹੀ ਆਪਣੇ ਮੁਬਾਰਕ ਚਰਨ ਕਮਲ ਰੱਖਣ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ ਫਿਰ ਰਜ ਪਾਵਨ ਤੇਜਨ ਪਾਪ ਮਿਟਾਈ ਰਜ ਪਾਠ ਪੋਲਾ ਕਰਨਾ ਧੂੜੀ ਦਾ ਵਾਚਕ ਫਿਰ ਉਹਨਾਂ ਦੇ ਚਰਨਾਂ ਦੀ ਜਿਹੜੀ ਪਾਵਨ ਪਵਿੱਤਰ ਰਜ ਧੂੜੀ ਆ ਉਸ ਧੂੜੀ ਦੇ ਤੇ ਕਈਏ ਨਾਲ ਉਸ ਧੂੜੀ ਦੇ ਨਾਲ ਜਨ ਪੁਰਸ਼ਾਂ ਦੇ ਆਮ ਜੀਵਾਂ ਦੇ ਪਾਪ ਮਿਟ ਜਾਂਦੇ ਮਿਟਾਈ ਮਿਟ ਜਾਂਦੇ ਹਨ ਜੋ ਭਾਉ ਮੰਡਲ ਮਾਹੇ ਭਜੇ ਜਿਹੜਾ ਮਨੁੱਖ ਵੀ ਭਾਉ ਮੰਡਲ ਇਹ ਸੰਸਾਰ ਮੰਡਲ ਸੰਸਾਰ ਸਥਾਨ ਦੇ ਵਿੱਚ ਮਾਹੇ ਭਜੇ ਸਿਮਰਨ ਕਰਦਾ ਖਿਨ ਏਕ ਇਕਾਗਰ ਰਾਮ ਸਹਾਇ ਇੱਕ ਖਿਨ ਮਾਤਰ ਸਮੇਂ ਵਿੱਚ ਵੀ ਜੇ ਇਕਾਗਰ ਚਿੱਤ ਨੂੰ ਇਕਾਗਰ ਕਰਕੇ ਪਰਮਾਤਮਾ ਦਾ ਨਾਮ ਭਜੇ ਸਿਮਰਨ ਕਰਦਾ ਹੈ ਉਸ ਦੀ ਰਾਮ ਰਮੰਤੀ ਰਾਮਾ ਪਰਮਾਤਮਾ ਆਪ ਸਹਾਈ ਸਹਾਇਤਾ ਕਰਦਾ ਧੰਨ ਪਈ ਤਿੰਨ ਕੀ ਜਨਨੀ ਇਹ ਸਮਝ ਲੈਣਾ ਵੀ ਕਿਸੇ ਵੇਲੇ ਉਹ ਅਰਥ ਸੁਣ ਲਈ ਤਾਂ ਸਮਝ ਨਹੀਂ ਆਉਂਦੀ ਕਿ ਮਾਤਾ ਉਹਨਾਂ ਦੀ ਧੰਨ ਹੋ ਗਈ ਆ ਕਰਤਾਰਥ ਹੋ ਗਈ ਆ ਅਤੇ ਉਹਨਾਂ ਮਾਤਾ ਪਿਤਾ ਦੀ ਉਹ ਪੁਰਸ਼ਾਂ ਦੀ ਵੀ ਜਗਤ ਵਿੱਚ ਵੇਦਾਂ ਨੇ ਮਹਿਮਾ ਗਾਈ ਕਿਹਨਾਂ ਦੀ ਜਾਰੀ ਜਿਸ ਨੇ ਸਾਰੀ ਕੁੱਲ ਆਪਣੀ ਪਵਿੱਤਰ ਕਰ ਲਈ ਹੈ ਨਾਮ ਸਿਮਰਨ ਜਪ ਕੇ ਅਤੇ ਉਹਨਾਂ ਦੇ ਤੇ ਮਿੱਤਰ ਸਖਾਈ ਬਾਲ ਸਖਾਈ ਸਖੇ ਸੰਬੰਧੀ ਉਹ ਵੀ ਸੰਸਾਰ ਵਿੱਚ ਧੰਨ ਹੋ ਗਏ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਾਰੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜਲੇ ਉਹ ਤਾਂ ਮੁੱਖ ਉਜਲੇ ਆ ਉਹਨਾਂ ਖੇਤੀ ਛੁੱਟੀ ਨਾਲ ਕਿੰਨੇ ਨਾਲ ਛੁਡਾ ਲੈਂਦੇ ਆਪੇ ਉਹ ਧੰਨ ਹੋ ਗਏ ਪਦ ਕੰਜਨ ਜਾਸ ਪਨੀਤ ਕਰਾ ਐਸੇ ਮਹਾਂਪੁਰਸ਼ ਜਿਨ੍ਹਾਂ ਦੇ ਪਦ ਕੰਜਨ ਚਰਨ ਕਮਲਾਂ ਨਾਲ ਧਰਾ ਪਨੀ ਧਰਤੀ ਪਨੀਤ ਹੋ ਜਾਂਦੀ ਹੈ ਸਿਮਰਨ ਕਰਨ ਵਾਲੇ ਕਿਉਂਕਿ 68 ਤੀਰਥ ਜੈ ਸਾਧ ਭਗਤ ਹੈ ਉਹਦੇ ਤੀਰਥ ਹੀ ਬਸ ਪੈਂਦੇ 68 ਤੀਰਥ ਉੱਥੇ ਆ ਜਾਂਦੀ ਅਤੇ ਤੀਰਥ ਕੀ ਪਵਿੱਤਰ ਹੁੰਦੀ ਇਵੇਂ ਧਰਤੀ ਪਵਿੱਤਰ ਹੋ ਜਾਂਦੀ ਪੈ ਬਕੈ ਬੈਕੁੰਠ ਜਿਹੜਾ ਨਾਮ ਉਚਰੇ ਜਿੱਥੇ ਨਾਮ ਉਚਾਰਨ ਕਰਦੇ ਉਹ ਸੰਤ ਮਹਾਤਮਾ ਉੱਥੇ ਕੀ ਹੁੰਦਾ ਵੀ ਉੱਥੇ ਤਾਂ ਬੈਕੁੰਠ ਬਣ ਜਾਂਦਾ ਇਹ ਧਰਤੀ ਪਵਿੱਤਰ ਹੋ ਜਾਂਦੀ ਜਿਹਨਾਂ ਦੀ ਚਰਨ ਕਮਲਾਂ ਨਾਲ ਰਾਜ ਪਾਵਣ ਅਤੇ ਉਹਨਾਂ ਦੀ ਚਰਨ ਪਵਿੱਤਰ ਚਰਨ ਧੂੜੀ ਦੇ ਨਾਲ ਹੀ ਜਨਾਂ ਦੇ ਪਾਪ ਕੱਟਦੇ ਆ ਤਾਂ ਸਤਿਗੁਰੂ ਕਹਿੰਦੇ ਕੀਰਤਨ ਸੋਹਿਲਾ ਦੀ ਸਮਾਪਤੀ ਸਮੇਂ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮਾਂਗੈ ਮੋਹ ਕਉ ਕਰ ਸੰਤਨ ਕੀ ਧੂਰ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਮ ਸੰਤ ਹਮਾਰੀ ਓਟ ਸਥਾਨੀ ਸੰਤ ਹਮਾਰਾ ਗਹਿਣ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤ ਉਹ ਸੰਧੀ ਹੈ ਜਿਨ੍ਹਾਂ ਦੀ ਚਰਨ ਧੂੜੀ ਪਵਿੱਤਰ ਹੈ ਅਤੇ ਪਾਪ ਮਿਟ ਜਾਂਦੇ ਜਿਹੜੇ ਸਿਆਣੇ ਆ ਉਹ ਜਦੋਂ ਸੰਤ ਮਹਾਤਮਾ ਅੱਗੇ ਪਿੱਛੇ ਕਿਤੇ ਹੁੰਦੇ ਇਹਨਾਂ ਦੇ ਚਰਨਾਂ ਦੀ ਧੂੜੀ ਮੱਥੇ 'ਤੇ ਲਾਉਂਦੇ ਜਿਵੇਂ ਸ੍ਰੀ ਹਜ਼ੂਰ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਜਦੋਂ ਇੱਧਰ ਉੱਧਰ ਜਾਂਦੇ ਜਿਨ੍ਹਾਂ ਨੂੰ ਕਿਸੇ ਨੂੰ ਸਮਝ ਆ ਉਹ ਜਿੱਥੇ ਚਰਨ ਲੱਗਾ ਹੁੰਦਾ ਉੱਥੇ ਧੂੜੀ ਆਪਣੇ ਮੱਥੇ 'ਤੇ ਲਾ ਲੈਂਦੇ ਸ਼ਰਧਾ ਹੀ ਹੈ ਨਾ ਸ਼ਰਧਾ ਨਾਲ ਹੀ ਸਭ ਕੁਝ ਜੋ ਭਾਵ ਮੰਡਲ ਮਾਹੇ ਭਜੇ ਜਿਹੜੇ ਸੰਸਾਰ ਮੰਡਲ ਵਿੱਚ ਸਿਮਰਨ ਕਰਦੇ ਆ ਖਿਨ ਏਕ ਇਕਾਗਰ ਰਾਮ ਸਹਾਈ ਰਾਮ ਪਰਮੇਸ਼ਰ ਦਾ ਇੱਕ ਮਨ ਇੱਕ ਚਿੱਤ ਹੋ ਕੇ ਚਿੱਤ ਮਨ ਨੂੰ ਇਕਾਗਰ ਕਰਕੇ ਪਖਿੰਨ ਮਾਤਰ ਵੀ ਆਰਾਮ ਸਹਾਈ ਪਰਮਾਤਮਾ ਉਹਨਾਂ ਦਾ ਸਹਾਈ ਹੁੰਦਾ। ਜਿਵੇਂ ਕਲਗੀਧਰ ਪਿਤਾ ਕਹਿੰਦੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸਵਈਆ, ਹਾਂਜੀ ਇਵੇਂ ਸਮਝ ਲਓ, ਯਹ ਭਾਵਰ ਸਾਮ੍ਰਿਤ ਕੰਠ ਦਰੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ 123ਵਾਂ ਜਿਹੜਾ ਆਪਾਂ ਸਵਈਆ ਸਰਵਣ ਕੀਤਾ, ਇੱਥੇ ਸਾਰੇ ਵਿਚਾਰਾਂ ਦੀ ਸਮਾਪਤੀ ਕਰਦੇ ਆ। ਇੱਥੇ ਸਮਾਪਤੀ ਹੋ ਜਾਂਦੀ ਹੁਣ ਜੋ ਵਿਚਾਰ ਬਚਨ ਉਹਨਾਂ ਦੇ। ਹੁਣ ਜਿਹੜਾ ਸਵਈਆ 124ਵਾਂ ਆਰੰਭ ਹੋ ਰਿਹਾ, ਇਹਦੇ ਵਿੱਚ ਉੱਤੇ ਉਹਦਾ ਗ੍ਰੰਥ ਦਾ ਨਾਮ ਲਿਖਿਆ, ਜਿੱਥੋਂ ਇਹ ਸਿੱਧ ਹੋ ਰਿਹਾ ਵੀ ਗ੍ਰੰਥ ਦੀ ਸਮਾਪਤੀ ਦਾ ਮੰਗਲ ਗ੍ਰੰਥ ਪੜ੍ਹਨ ਦੀ ਮਹਿਮਾ, ਵਿਚਾਰਨ ਦੀ ਮਹਿਮਾ ਅਤੇ ਸੰਤ ਜਨਾਂ ਦੀ ਉਸਤਤੀ ਹੁਣ ਕਰਨ ਲੱਗੇ ਆ ਇਸ ਵਈਏ ਵਿੱਚ, ਭਾਵ ਸਮਾਧੀ ਤੱਕ ਵਿੱਚ ਇਹ ਸਾਰਾ ਕੁਝ ਆਪਣਾ ਦੱਸ ਦੇਣ। ਯਹ ਭਾਵਰ ਸਾਮ੍ਰਿਤ ਕੰਠ ਦਰ ਹੇ ਭਾਈ, ਯਹ ਇਸ ਭਾਵਰ ਸਾਮ੍ਰਿਤ ਗ੍ਰੰਥ ਵਿੱਚ ਅਨੇਕਾਂ ਤਰ੍ਹਾਂ ਦੇ ਭਾਵ ਰਸ ਅਤੇ ਕੰਨੇ ਵਿੱਚੋਂ ਐੜਾ ਨਿਕਲ ਆਉਣਾ, ਬਿੰਦੀ ਜਿਹੜੀ ਉਹ ਟਿੱਪੀ ਬਣ ਜਾਣੀ, ਭਾਵ ਰਸ ਅੰਮ੍ਰਿਤ, ਇਹਦਾ ਸੰਧੀਕਰਨ, ਭਾਵ ਰਸ ਅੰਮ੍ਰਿਤ ਭਾਵ ਕੇ ਭਾਵ ਦਾ ਅਰਥ ਪ੍ਰੇਮ ਦੇ ਰਸ ਬਾਰੇ, ਭਾਵ ਦਾ ਅਰਥ ਦਾ ਭਾਵਨਾ, ਸ਼ਰਧਾ ਪ੍ਰੇਮ, ਸ਼ਰਧਾ ਭਾਵਨਾ ਪ੍ਰੇਮ ਦੇ ਰਸ ਵਾਲੇ ਜਿਹੜੇ ਅੰਮ੍ਰਿਤ ਰੂਪੀ ਬਚਨ ਕੀਤੇ ਹਨ, ਭਾਵ ਪ੍ਰੇਮ, ਭਾਵ ਸ਼ਰਧਾ, ਭਾਵ ਭਾਵਨਾ, ਇਹ ਅਰਥ ਹੈ ਜੀ। ਅਤੇ ਉਹ ਸ਼ਰਧਾ ਭਾਵਨਾ ਪ੍ਰੇਮ ਦੇ ਰਸ ਵਾਲੇ ਜਿਹੜੇ ਅੰਮ੍ਰਿਤ ਰੂਪੀ ਬਚਨ ਕਥਨ ਕੀਤੇ ਹਨ ਇਸ ਗ੍ਰੰਥ ਵਿੱਚ ਅਨੇਕਾਂ ਤਰ੍ਹਾਂ ਦੇ, ਕਵੀ ਜੀ ਕਹਿੰਦੇ ਆ ਜੋ ਵੀ ਇਹਨਾਂ ਬਚਨਾਂ ਨੂੰ ਆਪਣੇ ਕੰਠ ਕਰੇ, ਕੰਠ ਕਹੀਏ ਗਲੇ ਵਿੱਚ ਧਾਰਨ ਕਰੇਗਾ, ਭਾਵ ਪੜ੍ਹ ਪੜ੍ਹ ਕੇ ਕੰਠ ਧਾਰਨ ਕਰੇਗਾ, ਜਾਂ ਅੰਤਰੀ ਵਰਥ ਕੰਠ ਦਾ ਅਰਥ ਹੁੰਦਾ ਹਿਰਦਾ, ਵੀ ਭਾਵ ਹਿਰਦੇ ਵਿੱਚ ਜਿਹੜਾ ਧਰੇ ਧਾਰਨ ਕਰੇਗਾ ਵਸਾਏਗਾ। ਸੋ ਕਬੁੱਧ ਜਰਾ ਸਭ ਜਾਈ ਪਲਾਈ, ਸੋ ਉਸ ਗਿਆਨੀ ਪੁਰਸ਼ ਦੀ, ਪੜ੍ਹਨ ਵਾਲੇ ਦੀ, ਸੁਣਨ ਵਾਲੇ ਦੀ ਸਭ ਜਿਹੜੀ ਸਾਰੀ ਕਬੁੱਧ ਹੈ ਨਾ, ਕੋ ਨਾਮ ਹੁੰਦਾ ਖੋਟੇ ਦਾ, ਬੁੱਧ ਨਾ ਬੁੱਧੀ ਦਾ, ਖੋਟੀ ਬੁੱਧੀ ਜਰਾ, ਜਰਾ ਨਾਮ ਜੜ੍ਹਾਂ ਦਾ, ਜੜ੍ਹਾਂ ਖੋਟੀ ਬੁੱਧੀ ਜੜ੍ਹ ਤੋਂ ਹੀ ਪਲਾਈ ਭੱਜ ਜਾਏਗੀ। ਠੀਕ ਹੈ ਨਾ, ਇਹਦਾ ਅਰਥ ਇਸ ਤਰ੍ਹਾਂ ਵੀ ਲੱਗਦਾ, ਸੋ ਕਬੁੱਧ ਜਰਾ ਸਭ ਜਾਏ ਪਲਾਈ, ਕਿ ਉਸ ਪੜ੍ਹਨ ਵਾਲੇ ਦੀ, ਇਸ ਗ੍ਰੰਥ ਨੂੰ ਵਿਚਾਰਨ ਵਾਲੇ ਦੀ, ਕੰਠ ਧਾਰਨ ਗਵਾਰਨ ਵਾਲੀ ਦੀ ਜਿਹੜੀ ਖੋਟੀ ਬੁੱਧੀ ਆ, ਅਤੇ ਜਰਾ ਜਿਹੜੀ ਅਗਿਆਨਤਾ ਦੀ ਜੜਤਾ, ਗਿਆਨ ਕਰਕੇ ਜੜਤਾ ਰਹਿੰਦੀ ਹੈ ਨਾ ਬੇਸਮਝੀ, ਉਹ ਗਿਆਨ ਦੀ ਜੜਤਾ ਦੀ ਵਾਲੀ ਜਿਹੜੀ ਬੁੱਧ ਹੈ ਖੋਟੀ, ਉਹ ਸਭ ਜਾਏ ਬੁਲਾਈ, ਸਾਰੀ ਬੁੱਧ ਨਾ ਨੌੜ ਦੌੜ ਜਾਏਗੀ, ਭੱਜ ਜਾਏਗੀ। ਇਹ ਗ੍ਰੰਥ ਪੜ੍ਹ ਕੇ ਵਿਰਾਗੀ ਤਿਆਗੀ ਹੋ ਜੂਗਾ, ਹੋਰ ਵੀ ਅਰਥ ਲੱਗ ਜਾਂਦਾ। ਜਰਾ, ਜਰਾ ਨਾਮ ਜੜਤਾ ਦਾ ਹੈ, ਅਤੇ ਜੜਤਾ ਕੀ ਅਗਿਆਨੀ ਅਥਵਾ ਅਗਿਆਨ ਵਾਲੀ ਜਿਹੜੀ ਕਬੁੱਧ, ਸੋ ਉਸ ਗਿਆਨ ਉਸ ਜੀਵ ਦੀ ਜਿਹੜੀ ਅਗਿਆਨਤਾ ਵਾਲੀ ਕਬੁੱਧ ਖੋਟੀ ਬੁੱਧੀ ਉਹ ਨਾਸ ਹੋ ਜਾਏਗੀ, ਜੜ ਤੋਂ ਜਰਾ ਗਈ ਜੜ ਤੋਂ ਉਹ ਨਾਸ ਹੋਣ ਤੋਂ ਗਿਆਨ ਪ੍ਰਾਪਤ ਕਰ ਲਵੇਗਾ। ਅਗਿਆਨ ਨਾਸ ਹੋ ਗਿਆ, ਗਿਆਨ ਪ੍ਰਾਪਤ ਹੋ ਗਿਆ, ਗਿਆਨ ਪ੍ਰਾਪਤ ਕਰਕੇ ਫਿਰ ਜਰਾ ਨਾਮ ਬੁਢਾਪੇ ਦਾ ਵੀ, ਬੁਢੇਪੇ ਦਾ, ਬੁੱਢ ਬਣੇਗਾ, ਬੁਢਾਪਾ ਅਗਿਆਨ ਬੁਢਾਪਾ ਜਿਹੜਾ ਗਿਆਨ ਹੈ ਨਾ, ਅਗਿਆਨ ਤੋਂ ਪੈਦਾ ਜਿਹੜਾ ਦੁੱਖ ਹੈ ਸਭ ਦੌੜ ਜਾਵੇਗਾ। ਬੁਢਾਪਾ ਅਗਿਆਨ ਜਰਾ ਨਾ ਬੁਢੇਪੇ ਦਾ, ਸੁੱਖ ਬੁੱਧ ਜਰਾ ਸਭ ਜਾਏ ਮਿਟਾਈ। ਅਗਿਆਨਤਾ ਵਾਲੀ ਜਿਹੜੀ ਖੋਟੀ ਬੁੱਧੀ ਆ ਉਹ ਨਾਸ ਹੋ ਜਾਏਗੀ। ਜਰਾ ਕਹੀਏ ਜੜਤ ਅਤੇ ਜੜਾ ਨਾਮ ਬੁਢਾਪੇ ਦਾ, ਬੁਢਾਪਾ ਜਿਹੜਾ ਬੁਢਾਪੇ ਕਰਕੇ ਜਿਹੜਾ ਅਗਿਆਨ ਹੈ ਉਹ ਅਗਿਆਨ ਤੋਂ ਪੈਦਾ ਹੋਇਆ ਜਿਹੜਾ ਦੁੱਖ, ਦੁੱਖ ਕਿੰਨਾ ਹੁੰਦਾ ਅਗਿਆਨ ਬੁਢੇਪੇ ਵੇਲੇ, ਉਹ ਸਭ ਜਾਏ ਵੇਲੇ ਸਾਰਾ ਹੀ ਦੌੜ ਜਾਏਗਾ। ਸੁੱਖ ਦੇਵ ਪੂਰੀ ਸੋ ਰਮੈ ਸਦ ਹੀ, ਉਹ ਸੁੱਖਾਂ ਦੀ ਦੇਵਪੁਰੀ ਕਹੀਏ ਬੈਕੁੰਠਪੁਰੀ ਵਿੱਚ, ਦੇਵਪੁਰੀ ਦਾ ਅਰਥ ਲੈਣਾ ਬੈਕੁੰਠਪੁਰੀ, ਉਹ ਸੁੱਖਾਂ ਦੀ ਜਿਹੜੀ ਦੇਵਪੁਰੀ ਹੈ ਨਾ ਬੈਕੁੰਠਪੁਰੀ ਵਿੱਚ ਸਦ ਹੀ ਹਮੇਸ਼ਾ ਹੀ ਰਮੇ ਵਿਚਰਦਾ ਰਹੇਗਾ। ਉਹ ਸੋਦਾ ਤੋਂ ਉਹ ਸਦਾ ਹੀ ਸੁੱਖਾਂ ਦੀ ਜਿਹੜੀ ਦੇਵਪੁਰੀ ਬੈਕੁੰਠਪੁਰੀ ਆ ਸਦ ਹੀ ਹਮੇਸ਼ਾ ਉਹਦੇ ਵਿੱਚ ਰਮਿਆ ਰਹੇਗਾ, ਵਿਚਰਦਾ ਰਹੇਗਾ। ਔਰ ਸ਼ਾਂਤ ਸੁਰਾਂਗਨ ਮੋਦ ਵਢਾਈ, ਜੋ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਗ੍ਰੰਥ ਨੂੰ ਪੜ੍ਹਦੇ ਹਾਂ, ਔਰ ਸ਼ਾਂਤ ਜੋ ਔਰ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੋਏਗੀ, ਇਹੀ ਮਨ ਨੂੰ ਸੁਰ ਆਂਗਣ, ਸੁਰ ਦੇਵਤਿਆਂ ਦੀ ਆਂਗਣ ਕਹੀਏ, ਇਸਤਰੀਆਂ ਅਪਸ਼ਰਾਂ ਜਿਹੜੀਆਂ ਅਪਸ਼ਰਾਂ ਦੇਵ, ਇਹੀ ਮਾਨੋ ਦੇਵਤਿਆਂ ਦੀਆਂ ਇਸਤਰੀਆਂ ਪਛਰਾਂ ਮੋਦ ਵਧਾਈ ਪ੍ਰਸੰਨਤਾ ਵਧਾਰੀਆਂ। ਹਿਰਦੇ 'ਚ ਸ਼ਾਂਤੀ ਆ ਮਾਨੋ ਦੇਵਤਿਆਂ ਦੀਆਂ ਇਹ ਅਪਸ਼ਰਾਂ ਹੀ ਹੈ, ਸ਼ਾਂਤੀ ਮਾਨੋ ਦੇਵਤੇ ਦੀਆਂ ਅਪਸ਼ਰਾਂ ਹੀ ਆ, ਜਿਹੜੀ ਸ਼ਾਂਤੀ ਕਰਕੇ ਹਿਰਦਾ ਸ਼ਾਂਤ ਹੈ, ਖੁਸ਼ੀ ਹੈ। ਮਾਨੋ ਇਹ ਉਹ ਮੋਦ ਵਧਾਈ ਖੁਸ਼ੀ ਵਧਾ ਰਹੀਆਂ ਹਨ, ਪ੍ਰਸੰਨਤਾ ਵਧਾਈ ਵਧਾ ਰਹੀਆਂ ਹਨ। ਅਮਰਾਤਮ ਦੇਵ ਭਾਇਓ ਹੋ ਜਗ ਮੈਂ, ਜਗ ਮੈਂ ਉਹ ਇਸ ਸੰਸਾਰ ਦੇ ਵਿੱਚ ਮਨੁੱਖ ਅਮਰ ਆਤਮ ਦੀ ਉਹ ਮਨੁੱਖ ਅਮਰ ਆਤਮਾ ਦੇਵ ਜੋ ਪਰਮਾਤਮਾ, ਉਹ ਪਰਮਾਤਮਾ ਦਾ ਸਰੂਪ ਹੀ ਭਾਇਓ ਹੋ ਜਾਵੇਗਾ। ਅਮਰਾਤਮ ਦੇਵ ਭਾਇਓ ਜਗ, ਅਮਰਾਤਮ ਦੇਵ ਦਾ ਅਰਥ ਆ ਜੋ ਅਮਰਾਤਮਾ ਦੇ ਪ੍ਰਕਾਸ਼ ਰੂਪ, ਉਹ ਕੀ ਹੈ ਪਰਮਾਤਮਾ ਹੀ, ਪਰਮਾਤਮਾ ਦਾ ਸਰੂਪ ਜਗ ਭਾਇਓ ਜਗ ਮੈਂ ਸੰਸਾਰ ਦੇ ਵਿੱਚ ਭਾਇਓ ਹੋ ਜਾਏਗਾ। ਔਰ ਕਾਲ ਕਰਾਲ ਕੀ ਚਿੰਤ ਮਿਟਾਈ, ਫਿਰ ਉਸ ਪੁਰਖ ਨੇ ਆਪਣੇ ਔਰ ਮਨ ਔਰ ਹਿਰਦੇ ਵਿੱਚੋਂ ਮਨ ਵਿੱਚੋਂ ਕਰਾਲ ਜਿਹੜੀ ਭਿਆਨਕ ਕਾਲ ਦੀ ਚਿੰਤਾ ਮਰਨਾ ਉਹ ਮਿਟਾਈ ਮੇਟ ਦਿੰਦਾ ਹੈ। ਜਿਨ੍ਹਾਂ ਨੇ ਇਹ ਪਾਵਰ ਸਮਗਰਾਂ ਦੇ ਕਹਿੰਦੇ ਵੀ ਕੰਠ ਧਾਰਨ ਕੀਤੇ, ਹਿਰਦੇ ਵਿੱਚ ਭਾਵ ਰਸ ਧਾਰਨ ਕੀਤਾ, ਜਿਹਨੇ ਹਿਰਦੇ 'ਚ ਵਸਾਇਆ ਇਸ ਗ੍ਰੰਥ ਨੂੰ, ਕਵੀ ਜੀ ਕਹਿੰਦੇ ਮੈਂ ਦਾਅਵੇ ਨਾਲ ਕਹਿੰਦਾ ਵੀ ਉਹਦੇ ਹਿਰਦੇ ਵਿੱਚੋਂ ਕਾਲ ਦੀ ਜਿਹੜੀ ਭਿਆਨਕ ਚਿੰਤਾ ਉਹ ਉਹਨਾਂ ਨੇ ਮਿਟਾ ਦਿੱਤੀ ਹੈ ਅਤੇ ਮੇਟ ਦਿੱਤੀ ਜਾਏਗੀ, ਉਹਨਾਂ ਦੀ ਮੇਟੀ ਜਾਏਗੀ। ਤਾਂ ਉਹਨਾਂ ਨੂੰ ਕਾਲ ਦਾ ਡਰ ਨਹੀਂ ਰਹਿ ਜਾਏਗਾ। ਜਿਹੜੇ ਵਿਰਾਗੀ ਹੋ ਗਏ ਕਾਲ ਦਾ ਡਰ ਉਹਨਾਂ ਨੂੰ, ਵਾਹ ਔਰਨ ਕੇ ਦੁੱਖ ਦੂਰ ਕਰੇ, ਵਾਹ ਉਹ ਪੁਰਖ ਦੁਨੀਆਂ ਅੰਦਰ ਔਰਨ ਕੇ ਔਰਾਂ ਦੇ ਦੁੱਖਾਂ ਨੂੰ ਦੂਰ ਕਰਦਾ ਹੈ। ਪਦ ਪਾਵਨ ਸਿਵ ਹੈ ਨੀਤ ਲਗਾਈ, ਅਤੇ ਉਸਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਸਾਰੀ ਲੋਕਾਈ ਦੁਨੀਆ ਨੀਤ ਨਿਤਾ ਪ੍ਰਤੀ ਸਿਵ ਹੈ ਸੇਵਨਾ ਕਰਦੀ ਹੈ। ਵਾਹ ਔਰਨ ਕੇ ਦੁੱਖ ਦੂਰ ਕਰੇ, ਉਹ ਐਸਾ ਗਿਆਨੀ ਪੁਰਸ਼ ਨਾ ਔਰਨ ਕੇ ਹੋਰਾਂ ਦੇ ਦੁੱਖ ਦੂਰ ਕਰ ਦਿੰਦਾ। ਪਦ ਪਾਵਨ ਉਹਦੇ ਚਰਨ ਕਮਲਾਂ ਨੂੰ ਨੀਤ ਹਮੇਸ਼ਾ ਲੁਕਾਈ ਲੋਕ ਦੁਨੀਆਂ ਆ ਕੇ ਸੇਵਦੀ ਹੈ। ਹਲਤ ਫੁਲਤ ਉਹਨਾਂ ਦੀ ਵਡਿਆਈ ਹੁੰਦੀ ਹੈ, ਕਿਉਂਕਿ ਜਨ ਆਮਨ ਕਾ ਇਹ ਸੁਹਾਓ, ਜਨ ਕੈ ਸੰਗ ਚਿਤਾਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਜਨ ਕਹੋ ਸਦਾ ਨਮਸਕਾਰ, ਉਹਨੂੰ ਸਦਾ ਹੀ ਨਮਸਕਾਰਾਂ ਲੋਕ ਕਰਦੇ। ਇੱਥੇ ਉੱਥੇ ਵਡਿਆਈ, ਇੱਥੇ ਮਿਲਣ ਵਡਿਆਈਆਂ, ਉਹਨਾਂ ਨੂੰ ਇੱਥੇ ਵਡਿਆਈਆਂ ਮਿਲਦੀਆਂ। ਅੱਗੇ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਆ, ਜਿਹੜੇ ਉੱਪਰ ਕਵੀ ਜੀ ਨੇ ਉਪਰੋਕਤ ਬਚਨ ਕਹੇ, ਜਿਹਨਾਂ ਦੀ ਅਗਿਆਨ ਦੀ ਖੋਟੀ ਬੁੱਧੀ ਜੜਾ ਜੜਾ ਜੜਤਾ ਤੋਂ ਹੀ ਭੱਜ ਗਈ ਆ, ਉਹ ਤਾਂ ਦੇਵਪੁਰੀ ਦੇ ਵਿੱਚ ਸੁੱਖ ਮਾਣਦੇ ਸਦਾ ਹੀ। ਇਹਦੇ ਵਿੱਚ ਉਹਨਾਂ ਦੀ ਸ਼ਾਂਤੀ ਜਿਹੜੀ ਮਨ ਨੂੰ ਇਹੀ ਦੇਵਤਿਆਂ ਦੀਆਂ ਅਪਸ਼ਰਾਂ ਬਹੁਤ ਖੁਸ਼ੀ ਵਧਾ ਰਹੀਆਂ ਕਿ ਸੰਸਾਰ ਵਿੱਚ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਅਤੇ ਪਰਮਾਤਮਾ ਬੜਾ ਮਰਾਸੀ ਹੈ। ਇਸ ਕਰਕੇ ਉਹਨਾਂ ਦੇ ਅੰਦਰੋਂ ਜਿਹੜੀ ਕਾਸ ਭਿਆਨਕ ਦੀ ਚਿੰਤਾ ਨੇੜ ਦਿੱਤੀ ਰੱਬ ਨੇ, ਪਰਮੇਸ਼ਰ ਨੇ ਆਪਣਾ ਰੂਪ ਕਰਨ ਕਰਕੇ, ਫਿਰ ਉਹ ਹੋਰਨਾਂ ਦੇ ਦੁੱਖ ਦੂਰ ਕਰਦੇ ਆ ਅਤੇ ਲੋਕ ਉਹਨਾਂ ਦੀ ਚਰਨਾਂ ਦੀ ਸੇਵਾ ਕਰਦੇ। ਦੋਹਰਾ ਗੌਰੀ ਰਾਇਆ ਮਾਤ ਪਿਤ। ਹੁਣ ਇਸ ਜਿਹੜਾ 125ਵਾਂ ਦੋਹਰਾ, ਇਹਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਸੰਤ ਆਪਣੇ ਮਾਤਾ ਪਿਤਾ ਜੀ ਦਾ ਨਾਮ ਅਤੇ ਜਨਮ ਭੂਮੀ ਜਿਹੜਾ ਮੇਰਾ ਨਗਰ ਹੈ ਉਹ ਲਿਖ ਰਹੇ। ਗੌਰੀ ਰਾਇਆ ਮਾਤ, ਇਹ ਭਾਈ ਮੇਰੀ ਮਾਤਾ ਦਾ ਨਾਮ, ਵਿਦਵਾਨੋ ਪੰਡਿਤੋ ਗਿਆਨੀਓ ਮਹਾਂਪੁਰਸ਼ੋ ਤਦ ਬੇਤਿਓ ਗੁਰੂ ਖਾਲਸਾ ਜੀ, ਮੇਰੀ ਮਾਤਾ ਦਾ ਨਾਮ ਗੌਰੀ, ਗੌਰੀ ਕਰਕੇ ਨਾਮ ਹੈ ਮੇਰੀ ਮਾਤਾ ਦਾ। ਪਿਤ ਅਰਥ ਐਵੇਂ ਲੈਣਾ, ਅਰਥ ਵਾਸਤੇ ਗੌਰੀ ਪਾਤ ਰਾਇਆ ਪਿਤ, ਅਤੇ ਕਹਿੰਦੇ ਮੇਰੇ ਪਿਤਾ ਬਾਪ ਦਾ ਨਾਮ ਰਾਇਆ ਕਰਕੇ ਹੈ। ਸੇਖ ਨਗਰ ਉਦਾਰ, ਜਿਨ੍ਹਾਂ ਦੇ ਘਰ ਮੇਰਾ ਜਨਮ ਹੋਇਆ, ਇਹ ਮੇਰੇ ਮਾਤਾ ਪਿਤਾ ਦਾ ਨਾਮ ਹੋ ਗਿਆ। ਸੇਖ ਨਗਰ ਉਦਾਰ, ਫਿਰ ਭਾਈ ਮਹਾਂਪੁਰਸ਼ੋ ਸੰਤ ਜਨੋ, ਮੇਰਾ ਜਿਹੜਾ ਨਗਰ ਹੈ ਉਹ ਸੇਖਵ ਹੈ। ਸੇਖਵ ਨਾਮ ਦਾ ਨਗਰ ਹੈ ਜੋ ਉਦਾਰ, ਬਹੁਤ ਸ੍ਰੇਸ਼ਟ ਅਤੇ ਸੋਹਣਾ। ਇਹ ਪਿੱਛੇ ਆਪਾਂ ਜਦੋਂ ਜੀਵਨ ਪੜ੍ਹਿਆ ਪੰਡਿਤ ਮਹਾਰਾਜ ਜੀ ਦਾ, ਉੱਥੇ ਵੀ ਦੱਸਿਆ ਸੀ ਕਿ ਇਹ ਪਿੰਡ ਜਿਹੜਾ ਸੇਖਵ ਆ, ਜਿਹੜਾ ਲਾਹੌਰ ਆ, ਤਹਿਸੀਲ ਚੂਣੀਆਂ ਥਾਣਾ ਸਰਾਏ ਮੁਗਲ ਵਿੱਚ ਹੈ। ਇਹ ਪਿੰਡ ਪੱਤੋ ਮੰਡੀ ਤੋਂ 4 ਮੀਲ ਪੱਕੀ ਸੜਕ ਦੇ ਆ, ਕੱਚੀ ਕੋਠੀ ਤੋਂ 3-4 ਖੋਹ ਦੇ ਕਰੀਬ ਹੈ ਦੂਰ। ਪੰਡਿਤ ਮਹਾਰਾਜ ਜੀ ਦੀ ਯਾਦਗਾਰ ਵਿੱਚ ਇੱਕ ਉੱਥੇ ਨਗਰ ਨਿਵਾਸੀਆਂ ਨੇ ਖੂਹ ਲਵਾਇਆ। ਇਸ ਤਰ੍ਹਾਂ ਦੱਸਿਆ ਜਾਂਦਾ ਵੀ ਉੱਥੇ ਖੂਹ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਯਾਦ ਵਿੱਚ ਬਣਿਆ ਹੋਇਆ। ਗੁਲਾਬ ਸਿੰਘ ਕੁਲ ਦੀਪ ਸੁੱਧ, ਪੰਡਿਤ ਗੁਲਾਬ ਸਿੰਘ ਮਹਾਰਾਜ ਕਥਨ ਕਰਦੇ ਆ ਕਿ ਮੈਂ ਗੁਲਾਬ ਸਿੰਘ ਭਾਈ ਮੇਰਾ ਨਾਮ ਹੈ, ਜਿਹਨੇ ਗ੍ਰੰਥ ਲਿਖਿਆ ਹੈ। ਇੱਥੇ ਮਹਾਰਾਜ ਆਪਣਾ ਵੀ ਪੰਡਿਤ ਜੀ ਲਿਖਦੇ ਨਾਮ, ਕਹਿੰਦੇ ਗੁਲਾਬ ਸਿੰਘ ਮੇਰਾ ਨਾਮ ਹੈ ਅਤੇ ਮੈਂ ਉਹਨਾਂ ਦਾ ਗੌਰੀ ਰਾਇਆ ਮਾਤਾ ਪਿਤਾ ਦਾ ਪੁੱਤਰ ਹਾਂ, ਅਤੇ ਪੁੱਤਰ ਬਣ ਕੇ ਆਪਣੀ ਜਿਹੜੀ ਕੁਲ ਹੈ ਵੰਸ਼ ਹੈ ਉਹਨੂੰ ਦੀਵੇ ਸਮਾਨ ਰੋਸ਼ਨ ਕੀਤਾ। ਉਹ ਪਿੱਛੇ ਕਹਿ ਰਹੇ ਸੀ ਨਾ ਵੀ ਮਾਂ ਦਾ ਐਸਾ ਧੀ ਪੁੱਤ ਜੰਮੇ, ਜਾਂ ਹਰੀ ਦਾ ਭਗਤ ਹੋਵੇ, ਜਾਂ ਸੂਰਮਾ ਹੋਵੇ, ਜਾਂ ਦਾਨੀ ਹੋਵੇ। ਅਤੇ ਪੰਡਿਤ ਮਹਾਰਾਜ ਦੇ ਸੂਰਮੇ ਵੀ ਹੈ, ਦਾਨੀ ਵੀ ਹੈ, ਵਿੱਦਿਆ ਦੇ ਬੜੇ ਵੱਡਾ ਦਾਨੀ ਹੈ, ਆ ਕਿੱਡਾ ਵੱਡਾ ਦਾਨ ਦਿੱਤਾ ਗ੍ਰੰਥ ਲਿਖ ਕੇ, ਅਤੇ ਫਿਰ ਹਰੀ ਦੇ ਭਗਤ ਵੀ ਹੈ। ਸਾਰੀ ਗੱਲ ਹੀ ਪਰਮਾਰਥ ਦੀ ਲਿਖੀ, ਕੋਈ ਬੰਦੇ ਦੀ ਗੱਲ ਦੀ ਲਿਖੀ ਨਹੀਂ, ਉਹਨੇ ਆਮ ਵਿਚਾਰ ਦੇ ਹੈ ਹੀ ਨਹੀਂ, ਸਾਰੀ ਪਰਮਾਰਥ ਦੀ ਵਿਚਾਰ। ਕਹਿੰਦੇ ਪੰਡਿਤ ਗੁਲਾਬ ਸਿੰਘ ਜੀ ਕਿ ਮੈਂ ਭਾਈ ਗੁਲਾਬ ਸਿੰਘ ਨੇ ਉਹਨਾਂ ਦਾ ਆਪਣੇ ਮਾਤਾ ਪਿਤਾ ਦਾ ਪੁੱਤਰ ਬਣ ਕੇ ਆਪਣੀ ਜਿਹੜੀ ਕੁੱਲ ਆ ਵੰਸ਼ ਆ ਉਹਨੂੰ ਦੀਵੇ ਵਾਂਗ ਰੋਸ਼ਨ ਕੀਤਾ, ਜਿਵੇਂ ਦੀਵਾ ਪ੍ਰਕਾਸ਼ ਅਤੇ ਸਾਰੇ ਪਹਿਚਾਨਣੀ ਕਰ ਦਿੰਦਾ, ਮੈਂ ਆਪਣੀ ਕੁੱਲ ਵਿੱਚ ਪ੍ਰਕਾਸ਼ ਕੀਤਾ। ਇਸ ਤਰ੍ਹਾਂ ਗਿਆਨੀ ਬਣ ਕੇ ਤੁਸੀਂ ਵੀ ਕਰੋ ਭਾਈ, ਗਿਆਨੀ ਮਾਂ ਬਣ ਕੇ, ਸੱਚੇ ਗਿਆਨੀ ਬਣ ਕੇ ਕਰਿਓ ਗ੍ਰੰਥ ਨਿਰਧਾਰ। ਸੱਤ ਅਸੱਤ, ਝੂਠ ਸੱਚ, ਸਾਰ ਅਸਾਰ, ਇਹਦਾ ਸਾਰਾ ਨਿਰਧਾਰ ਨਿਰਣਾ ਕਰਕੇ ਇਹ ਜਿਹੜਾ ਕਰਿਓ ਗ੍ਰੰਥ, ਭਾਵ ਰਸਾਮ੍ਰਿਤ ਗ੍ਰੰਥ ਹੈ। ਭਾਵ ਰਸ ਅੰਮ੍ਰਿਤ, ਪ੍ਰੇਮ ਦੇ ਰਸ ਵਾਲੇ, ਸ਼ਰਧਾ ਦੇ ਰਸ ਵਾਲੇ, ਭਾਵਨਾ ਦੇ ਰਸ ਵਾਲੇ, ਅੰਮ੍ਰਿਤ ਰੂਪੀ ਬਚਨਾਂ ਵਾਲਾ ਜਿਹੜਾ ਗ੍ਰੰਥ ਹੈ, ਇਹ ਮੈਂ ਕਰਿਓ ਇਹਦੀ ਭਾਈ ਰਚਨਾ ਕੀਤੀ ਹੈ। ਸੱਤ ਸੱਤ ਦੀ ਵਿਚਾਰ ਕਰਕੇ, ਸੱਚ ਕੀ ਹੈ, ਝੂਠ ਕੀ, ਸੰਸਾਰ ਝੂਠ ਹੈ, ਪਰਮੇਸ਼ਰ ਸੱਚ ਹੈ, ਪਰਮਾਤਮਾ ਸ੍ਰੇਸ਼ਟ ਸਾਰ ਸ੍ਰੇਸ਼ਟ ਹੈ, ਜਗਤ ਅਸਾਰ ਅਸ੍ਰੇਸ਼ਟ ਹੈ। ਇਹ ਨਿਰਣਾ ਕਰਕੇ ਗ੍ਰੰਥ ਰਚਨਾ ਕੀਤਾ। ਦੋਹਰਾ ਬੰਦੋ ਸੀਤਾ ਪਤ ਸਦਾ, ਇਹ ਭਾਈ ਸੀਤਾ ਮਾਤਾ ਜੀ ਦੇ ਜੋ ਪਤੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਹੈ, ਉਹਨਾਂ ਨੂੰ ਮੈਂ ਸਦਾ ਹਮੇਸ਼ਾ ਹੀ ਬੰਦੋ ਨਮਸਕਾਰ ਕਰਦਾ ਹਾਂ। ਚਿਦ ਘਨ ਬ੍ਰਹਮ ਬੁਰਾਰ ਜੋ ਚਿਦ ਘਨ, ਚਿਦ ਨਾਮ ਚੇਤਨ ਦਾ, ਜੋ ਚੇਤਨ ਸਰੂਪ ਹੈ, ਘਨ ਨਾਮ ਬੱਦਲ ਦਾ ਹੁੰਦਾ, ਜੋ ਬੱਦਲ ਵਾਂਗ ਸਿਆਮ ਰੰਗ ਵਾਲੀ, ਸਾਵਲ ਸੁੰਦਰ ਰਾਮਈਆ, ਜੋ ਘਨ ਨਾਮ ਬੱਦਲ ਦਾ, ਚਿਦ ਨਾਮ ਚੇਤਨ ਦਾ, ਜੋ ਚੇਤਨ ਸਰੂਪ ਹੈ ਬੱਦਲ ਵਾਂਗ, ਉਹ ਕਾਲੇ ਨੀਲੇ ਦੇ ਸਿਆਮ ਰੰਗ, ਕਾਲੀ ਘਟਾ ਵਰਗੇ, ਅਥਵਾ ਚਿਦ ਘਨ ਹੁੰਦਾ ਅਰਥ ਸੱਤ ਚੇਤਨ ਅਨੰਦ ਸਰੂਪ, ਚਿਦ ਨਾਮ ਦਾ ਚੇਤਨ ਦਾ, ਅਤੇ ਚੇਤਨ ਕਹਿੰਦੇ ਚੇਤਨ ਨੂੰ, ਸੱਤ ਚਿਤ ਅਨੰਦ ਸਰੂਪ ਹੈ ਜੋ, ਅਤੇ ਬ੍ਰਹਮ ਜੋ ਵਿਆਪਕ ਸਰੂਪ ਹੈ, ਅਤੇ ਮੁਰਾਰ ਮੁਰਦੈਂਤ ਨੂੰ ਮਾਰਨ ਵਾਲੇ ਹਨ, ਪ੍ਰਭੂ ਦੇ ਸਰੂਪ ਹਨ, ਪ੍ਰੇਤੇ ਸਤਿਗੁਰੂ ਰਾਮ ਜੀ ਜਵੰਦੋ ਸੀਤਾ ਪਤਸਦਾ। ਸਿੱਧਾ ਵੀ ਅਰਥ ਲੱਗਦਾ ਅੰਤਰੀਵ, ਮੈਂ ਕਹਿੰਦੇ ਨਮਸਕਾਰ ਕਰਦਾ ਸੀਤਾ ਕਹੀਏ ਮਾਇਆ, ਮਾਇਆ ਦਾ ਜੋ ਪਤੀ ਯੋਗੀ ਪਰਮਾਤਮਾ ਬ੍ਰਹਮ ਵਾਹਿਗੁਰੂ, ਉਸਨੂੰ ਸਦਾ ਨਮਸਕਾਰ ਕਰਦਾ, ਬੰਦਨਾ ਹਰ ਬੰਦਨਾ, ਜੋ ਚਿਦ ਕਨ ਜੋ ਸੱਤ ਚਿਤ ਅਨੰਦ ਸਰੂਪ ਹੈ, ਅਤੇ ਬ੍ਰਹਮ ਵਿਆਪਕ ਸਰੂਪ ਹੈ, ਅਤੇ ਮੁਰਾਰੀ ਮੁਰਦੈਂਤ ਨੂੰ ਮਾਰਨ ਵਾਲੇ, ਮੋਹ ਆਦਿ ਕਾਮ ਕ੍ਰੋਧ ਦੋ ਮੋਹੰਕਾਰ ਦੇ ਜੋ ਹਰੀ ਨਾਮ ਵੈਰੀ ਹਨ, ਅਤੇ ਕੱਟ ਦੇਣ ਵਾਲੇ ਐਸੇ ਪਰਮੇਸ਼ਰ ਨੂੰ ਮੇਰੀ ਨਮਸਕਾਰ ਹੈ। ਤਿਲਕ ਰਾਜ ਦਿਓ ਭਗਤ ਕੋ, ਜਿਨ੍ਹਾਂ ਨੇ ਰਾਵਣ ਨੂੰ ਮਾਰ ਕੇ, ਤਿਲਕ ਰਾਜ ਦਿਓ ਭਗਤ ਕੋ, ਜਿਨ੍ਹਾਂ ਨੇ ਆਪਣੇ ਪਿਆਰੇ ਭਗਤ ਭੀਖਣ ਨੂੰ, ਜਿਹੜਾ ਲੰਕਾਪਤੀ ਰਾਜਾ ਬਣਾ ਕੇ ਤਿਲਕ ਦੇ ਦਿੱਤਾ ਸੀ, ਸੋਨੇ ਦੀ ਲੰਕਾ ਦਾ ਰਾਜ ਦੇ ਦਿੱਤਾ ਸੀ, ਰਾਵਣ ਕੋ ਰਣ ਮਾਰ, ਜਿਨ੍ਹਾਂ ਨੇ ਰਾਵਣ ਕੋਦਰਥ ਨੂੰ, ਰਾਵਣ ਨੂੰ ਰਣ ਮਾਰ, ਰਣ ਨਾਮ ਯੁੱਧ ਦਾ, ਯੁੱਧ ਦੇ ਮੈਦਾਨ ਵਿੱਚ ਮਾਰ ਕੇ ਉਸ ਦੀ ਜਿਹੜੀ ਲੰਕਾ ਸੀ, ਤਿਲਕ ਰਾਜ ਉਸਦੀ ਜਿਹੜੀ ਲੰਕਾ ਸੀ, ਉਹ ਲੰਕਾ ਦਾ ਰਾਜ ਭਾਗ ਆਪਣੇ ਭਗਤ ਭੀਖਣ ਨੂੰ ਦੇ ਦਿੱਤਾ, ਜੋ ਬਚਨ ਦਿੱਤਾ ਸੀ ਨਾ, ਆਓ ਲੰਕੇਸ਼, ਕਹਿੰਦਾ ਮਹਾਰਾਜ ਮੈਂ ਲੰਕੇਸ਼ ਕਿੱਥੋਂ, ਮੈਂ ਤੇ ਉਹਦਾ ਭਰਾ ਗਰੀਬੜਾ, ਕਹਿੰਦੇ ਤੂੰ ਹੀ ਲੰਕੇਸ਼ ਹੈ ਹੁਣ, ਤੇ ਉਹ ਬਚਨ ਪੂਰਾ ਕੀਤਾ। ਇਹਦੇ ਤਿਲਕ ਦੀ ਥਾਂ ਪਾਠ ਲੰਕ ਵੀ ਹੈ, ਲੰਕ ਲੰਕ ਰਾਜ ਦਿਓ ਭਗਤ ਕੋ, ਕਿ ਜਿਸ ਲੰਕਾ ਦਾ ਰਾਜ ਭਾਗ ਆਪਣੇ ਭਗਤ ਨੂੰ ਦਿੱਤਾ ਰਾਵਣ ਕੋ, ਰਾਵਣ ਨੂੰ ਰਣ ਯੁੱਧ ਵਿੱਚ ਅਗਨ ਬਾਣ ਮਾਰ ਕੇ, ਠੀਕ ਹੈ ਨਾ, ਰਾਮ ਚੰਦ ਮਾਰਿਓ ਇਹ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ, ਗੁਰਮੁਖ ਬਾਂਧਿਓ ਸੇਤ ਬਰਤਾ, ਅਤੇ ਲੰਕਾ ਲੁੱਟੀ ਦੈਦਾ, ਭੇ ਰਾਮ ਚੰਦ ਮਾਰਿਓ ਹੈ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ, ਭੇਦ ਦਾ ਪਰਚਾ ਦਿੱਤਾ ਸੀ ਨਾ ਗੁਰਮੁਖ ਨੇ, ਅਤੇ ਅੰਤਰੀ ਬਾਤ ਤਿਲਕ ਰਾਜ ਲੰਕ ਰਾਜ ਦਿਓ ਭਗਤ ਕੋ, ਜਿਹੜਾ ਰਾਵਣ ਕੋ ਰਣ ਮਾਰ, ਰਾਵਣ ਕੌਣ, ਹੰਕਾਰ, ਹੰਕਾਰ ਨੂੰ ਯੁੱਧ ਵਿੱਚ ਜਿੱਥੇ ਆਸਰੀ ਸੰਪਦਾ ਦੈਵੀ ਸੰਪਦਾ ਰੂਪੀ ਯੁੱਧ ਹੋ ਰਿਹਾ, ਉੱਥੇ ਹੰਕਾਰ ਰੂਪੀ ਰਾਜੇ ਨੂੰ ਮਾਰ ਕੇ ਵਿਵੇਕ ਰੂਪੀ ਰਾਜੇ ਵਿਸ਼ੈਤ ਹੋ ਕੇ ਖੁਦ ਵਿੱਚ ਮਾਰ ਕੇ ਲੰਘ ਰਾਜ ਦੀ ਭਗਤ ਕੋ ਆਪਣੇ ਭਗਤ ਜਨਾਂ ਨੂੰ ਜਿਹੜਾ ਸਵੈ ਸਰੂਪ ਰੂਪੀ ਲੰਕਾ ਹੈ ਉਸਦੀ ਪ੍ਰਾਪਤੀ ਦਾ ਰਾਜ ਭਾਗ ਦਿੱਤਾ। ਜੋ ਆਤਮਾ ਪਰਮਾਤਮਾ ਇੱਕੋ ਪਰ ਦੀ ਅਵਸਥਾ ਹੈ ਨਾ, ਜਿਹੜਾ ਆਤਮ ਸਰੂਪ ਦੀ ਪ੍ਰਾਪਤੀ ਲੰਕਾ ਰਾਜ ਐਸਾ ਆਪਣੇ ਭਗਤਾਂ ਨੂੰ ਦਿੱਤਾ ਹੈ। ਰਾਵਣ ਕਹੀਏ ਅਹੰਕਾਰ ਰੂਪੀ ਰਾਵਣ ਨੂੰ ਜਿਹੜਾ ਯੁੱਧ ਵਿੱਚ ਮਾਰ ਕੇ ਖਤਮ ਕਰਕੇ ਅਗਿਆਨ ਦੇ ਸਾਰੇ ਅਗਿਆਨ ਦੇ ਅੰਗਾਂ ਨੂੰ ਕੱਟ ਕੇ। ਦੋਹਰਾ ਗੁਰੂ ਨਾਨਕ ਗੋਬਿੰਦ ਕੇ ਸ੍ਰੀ ਹੁਣ ਕਵੀ ਸਾਹਿਬ ਜੀ ਪਹਿਲਾਂ ਰਾਮ ਚੰਦਰ ਜੀ ਦਾ ਮੰਗਲ ਕੀਤਾ, ਕਿਉਂਕਿ ਕਾਂਸ਼ੀ ਪੜ੍ਹੇ ਸਨ ਜਿਵੇਂ ਪੰਡਿਤ ਮਹਾਰਾਜ ਕੋ ਪੜ੍ਹੇ, ਜਿਸ ਕਿਉਂ ਫਿਰ ਉਹਦੀ ਮਰਿਆਦਾ ਅਨੁਸਾਰ ਹੀ ਚੱਲਣਾ ਪੈਂਦਾ। ਜੇ ਨਿਰਾਸ਼ ਸ਼੍ਰੀ ਰਾਮ ਚੰਦਰ ਭਗਵਾਨ ਦੇ ਉਪਾਸ਼ਕ ਹੁੰਦੇ ਅਤੇ ਕਵੀ ਮਹਾਰਾਜ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਨਾ ਕਰਦੇ, ਕਹਿੰਦੇ ਵੀ ਆਪਣੇ ਗੁਰੂ ਦਾ ਜੋ ਹੋ ਗਏ। ਪਰ ਨਹੀਂ, ਜੋ ਸਮਝਦਾਰ ਹਨ ਉਹ ਸਾਰੇ ਕਿੱਤੇ ਨਿਭਾਉਂਦੇ ਆ। ਇਸੇ ਤਰ੍ਹਾਂ ਜਾਈਦਾ, ਜਿੱਥੋਂ ਵਿੱਦਿਆ ਲੈਣੀ ਉੱਥੋਂ ਦੀ ਸਿੱਖਿਆ ਮੰਨਣੀ ਪੈਂਦੀ। ਜੈਸਾ ਦੇਸ਼ ਤੈਸਾ ਵੇਸ਼, ਵਿੱਦਿਆ ਗੁਰੂ ਅਤੇ ਫਿਰ ਵਿੱਦਿਆ ਗੁਰੂ ਹੀ ਉਸਤਾਦ ਕੋਈ ਵੀ ਹੋਵੇ, ਸਤਿਕਾਰ ਉਹਦਾ ਕਰਨਾ ਚਾਹੀਦਾ। ਸੁਰਾ ਵਿਚਾਰ ਦੋਹਰਾ ਗੁਰੂ ਨਾਨਕ ਗੋਬਿੰਦ ਕੇ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਸਾਂ ਪਾਤਸ਼ਾਹੀਆਂ ਦੇ ਮੰਜ਼ਲ ਪਾਦ ਉਦਾਰ, ਜਿਹੜੇ ਮੰਜ਼ਲ ਉੱਜਲ ਅਤੇ ਉਦਾਰ ਸ੍ਰੇਸ਼ਟ ਪਾਦ ਚਰਨ ਕਮਲ ਹਨ। ਨਿਸ ਦਿਨ ਬੰਦੋ ਜੋਰ ਕਰ ਉਹਨਾਂ ਚਰਨ ਕਮਲਾਂ ਦੇ ਉੱਪਰ। ਦੋਵੇਂ ਕਹਿੰਦੇ ਮੈਂ ਕਾਰਨਾਮ ਕਰੀਏ ਹੱਥਾਂ ਦਾ ਜੋਰ ਨਾਲ ਜੋੜਦਾ, ਦੋਵੇਂ ਹੱਥ ਜੋੜ ਕਰਕੇ ਨਿਸ ਦਿਨ ਰਾਤ ਦਿਨ ਬੰਦੋ ਨਮਸਕਾਰ ਕਰਦਾ ਹਾਂ। ਭਾਵ ਮੋਚਕ ਸੁਖ ਕਰ ਜੋ ਚਰਨ ਭਾਵ ਜੰਮਣ ਮਰਨ ਦੇ, ਇਹ ਸੰਸਾਰ ਦੇ ਜਿਹੜੇ ਭਾਵ ਕਹੀਏ ਭੈ ਹੈ, ਭੈ ਤੋਂ ਭੈ ਦੇ ਮੋਚਕ, ਭੈ ਜੰਮਣ ਮਰਨ ਦੇ ਭੈ ਤੋਂ ਮੋਚਕ ਕਹੀਏ ਛਡਾਉਣ ਵਾਲੇ ਅਤੇ ਸੁਖਕਾਰੀ ਹੈ, ਸੁੱਖ ਪੈਦਾ ਕਰਨ ਵਾਲੇ ਹਨ। ਰਾਤ ਦਿਨ ਦੋਵੇਂ ਹੱਥ ਜੋੜ ਕੇ ਕਹਿੰਦੇ ਉਹਨਾਂ ਚਰਨ ਕਮਲਾਂ ਨੂੰ ਮੈਂ ਨਮਸਕਾਰ ਕਰਦਾ ਜਿਹੜੇ ਭਾਵ ਇਹ ਜੰਮਣ ਮਰਨ ਦੇ ਭੈ ਤੋਂ ਸੰਸਾਰ ਦੇ ਵਿੱਚ ਬੇਅੰਤ ਤਰ੍ਹਾਂ ਦੇ ਭੈ ਦੇ ਤੋਂ ਮੋਚਕ ਕਹੀਏ ਛਡਾਉਣ ਵਾਲੇ, ਸੁੱਖ ਤੇ ਸੁਖਕਾਰ ਸੁਖਕਾਰੀ ਹੈ, ਸੁੱਖ ਪੈਦਾ ਕਰਨ ਵਾਲੇ ਹਨ। ਇਹ ਗੁਰੂ ਨਾਨਕ ਗੋਬਿੰਦ ਕੇ ਕਹਿਣ ਦਾ ਅਰਥ ਕਵੀ ਦਾ ਤੰਬਤਾ ਵਿੱਚ ਵੀ ਬੋਲਿਆ, ਮੰਗਲ ਕੀਤਾ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਜੀ ਦਾ, ਇੱਥੇ ਵੀ ਸੰਖੇਪ ਰੂਪ ਵਿੱਚ ਕੀਤਾ ਗੁਰੂ ਨਾਨਕ ਗੋਬਿੰਦ। ਇਹ ਦੋ ਨਾਮ ਲੈਣ ਦੇ ਨਾਲ ਹੀ ਦਸਾਂ ਪਾਤਸ਼ਾਹੀ ਦੇ ਨਾਮ ਆ ਜਾਂਦੇ। ਇਹ ਵਿਦਵਾਨਾਂ ਨੇ ਕੜਾਹ ਕੁੰਡਲ ਨੀਤੀ ਜਿਹੜੀ ਵਰਤੀ ਹੈ, ਕੜਾਹ ਕੁੰਡਲ ਨੀਤੀ ਨੂੰ ਕਿਹਾ ਜਾਂਦਾ। ਜਿਵੇਂ ਕੜਾਹੀ ਦੇ ਦੋਵੇਂ ਕੁੰਡੇ ਫੜੇ ਜਾਣ, ਸਾਰੀ ਕੜਾਹੀ ਚੁੱਕੀ ਜਾਂਦੀ, ਵਿੱਚ ਉਹਦੇ ਨਹੀਂ ਫੜਨੀ ਪੈਂਦੀ। ਇਸੇ ਤਰ੍ਹਾਂ ਹੀ ਸਤਿਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਗਲ ਜਦੋਂ ਕੀਤਾ ਜਾਏ ਜਾਂ ਨਾਮ ਲੈ ਲਿਆ ਜਾਏ ਅਤੇ ਦਸੇ ਗੁਰੂ ਸਾਹਿਬਾਨਾਂ ਦਾ ਨਾਮ ਕੜਾਹ ਕੁੰਡਲ ਨੀਤੀ ਦੀ ਤਰ੍ਹਾਂ ਲਿਆ ਜਾਂਦਾ ਹੈ, ਆ ਜਾਂਦਾ ਹੈ। ਗੁਰੂ ਨਾਨਕ ਗੋਬਿੰਦ ਰੂਪ ਇੱਕ ਹੀ ਸਰੂਪ ਹੈ ਮਹਾਰਾਜ, ਦਸੇ ਪਾਤਸ਼ਾਹੀਆਂ ਦਾ ਨਾਮ ਆ ਜਾਂਦਾ। ਜਿਹੜੇ ਗਿਆਨੀ ਮਹਾਂਪੁਰਸ਼ ਆ ਫਿਰ ਕਥਾ ਕਰਦਿਆਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਲੈਂਦੇ। ਹਿਮਾਤੜ ਦੇ ਵਿੱਦਿਆ ਗੁਰੂ ਸੰਤ ਗਿਆਨੀ ਅਮਰਜੀਤ ਸਿੰਘ ਜੀ, ਸ੍ਰੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ ਜੋ ਹਜ਼ੂਰ ਸਾਹਿਬ ਮੁੱਖ ਕਥਾਕਾਰ ਸਨ, ਜਿਨ੍ਹਾਂ ਨੇ ਕਾਫੀ ਲੰਬਾ ਸਮਾਂ 25 ਸਾਲ ਤੋਂ ਉੱਪਰ ਗੁਰੂ ਘਰ ਦੀ ਸੇਵਾ ਕੀਤੀ ਸੀ, ਸੱਚਖੰਡ ਕਥਾ ਕੀਤੀ, ਉਹਨਾਂ ਨੇ ਜਿੰਨੀ ਵੀ ਕਥਾ ਅਸੀਂ ਕੀਤੀ ਸੁਣੀ ਹੈ, ਉਹ ਜਦੋਂ ਵੀ ਕਥਾ ਕਰਿਆ ਕਰਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਫਿਰ ਕਥਾ ਸ਼ੁਰੂ ਕਰਿਆ ਕਰਦੇ। ਉਹਨਾਂ ਦੀ ਰਿਕਾਰਡਿੰਗ ਹੋਣੀ ਹੈ ਪਈ ਸਾਡੇ ਕੋਲ, ਉਹ ਐਵੇਂ ਹੀ ਕਥਾ ਕਰਿਆ ਕਰਦੇ ਸਨ। ਅਤੇ ਇਹਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ, ਜਦੋਂ ਇਸ ਤਰ੍ਹਾਂ ਪ੍ਰੇਮ ਨਾਲ ਨਾਮ ਲੈਣਾ, ਕਈ ਦੇ ਕਥਾ ਪੈਂਦਿਆਂ ਲੈਂਦੇ ਸ਼ੁਰੂ ਕਰ ਦਿੰਦੇ, ਕੋਈ ਨਾਮ ਨਹੀਂ ਲੈਣਾ ਹੁੰਦਾ। ਅਤੇ ਜਿਸ ਗੁਰੂ ਦੀ ਕਥਾ ਕਰਨੀ ਆ, ਜੇ ਉਹਦਾ ਨਾਮ ਹੀ ਨਹੀਂ ਲੈਣ ਦਾ ਸਮਾਂ, ਕਥਾ ਵੀ ਕਾਹਦੀ ਸੁਣਾਉਣੀ। ਸੋ ਰਹੋ ਵਿਚਾਰ, ਦੋਹਰਾ ਜਾ ਪਦ ਪੰਕਜ ਹੇਰ ਕੈ ਉੱਪਰ ਦੋਹਰੇ ਵਿੱਚ ਕਵੀ ਜੀ ਨੇ ਕੜਾਹਾ ਕੁੰਡਲ ਨੀਤੀ ਵਰਤੀ ਹੈ, ਇਹ ਸਮਝ ਲੈਣਾ। ਦੋਹਰਾ ਜਾ ਪਦ ਪੰਕਜ ਹੇਰ ਕੈ, ਜਿਨ੍ਹਾਂ ਦੇ ਹੁਣ ਆਪਣੇ ਵਿਦਿਆ ਦਾਤੇ ਦਾ ਮੰਗਲ ਕਰਦੇ ਕਵੀ ਸਾਹਿਬ ਜੀ, ਕਹਿੰਦੇ ਵੀ ਜਾ ਕਹੀਏ ਜਿਨ੍ਹਾਂ ਦੇ ਪਦ ਪੰਕਜ, ਪਦ ਚਰਨ ਪੰਕਜ ਕਮਲ, ਜਿਨ੍ਹਾਂ ਦੇ ਚਰਨ ਕਮਲਾਂ ਨੂੰ ਹੇਰ ਕਹੀਏ ਦੇਹ ਕਰਕੇ ਹੀ, ਹਰਿਓ ਨਿਖਲ ਭਵ ਸੁਭਾਰ, ਨਿਖਲ ਜਿਹੜਾ ਸਮੂਹ ਭਾਵ ਨਾਮ ਸੰਸਾਰ ਦਾ, ਸਮੂਹ ਸੰਸਾਰ ਦਾ ਜਿਹੜਾ ਭਾਰ ਬੋਝ ਦੁੱਖ ਹੈ, ਹਰਿਓ ਨਾਸ ਹੋ ਜਾਂਦਾ ਹੈ, ਨਾਸ ਸਾਡਾ ਹੋ ਗਿਆ। ਅਤੇ ਜਿਨ੍ਹਾਂ ਦੇ ਚਰਨ ਕਮਲਾਂ ਨੂੰ ਦੇਖ ਕੇ ਇਹ ਸੰਸਾਰ ਦਾ ਇਹ ਸਮੂਹ ਭਾਰ ਬੋਝ ਦੁੱਖ ਹਰਿਓ ਨਾਸ ਹੋ ਜਾਂਦੇ ਹੈ। ਵਿੱਦਿਆ ਗੁਰੂ ਉਧਾਰ ਕੋ ਐਸੇ ਸ੍ਰੇਸ਼ਟ ਉਧਾਰ, ਅਰਥ ਸ੍ਰੇਸ਼ਟ, ਸ੍ਰੇਸ਼ਟ ਵਿੱਦਿਆ ਗੁਰੂ ਭਾਵ ਸੰਤ ਮਾਨ ਸਿੰਘ ਜੀ ਮੇਰੇ ਗੁਰੂ ਆ, ਉਹ ਸੰਤ ਮਾਨ ਸਿੰਘ ਜੀ ਗੁਰੂ ਦੇ ਹੋਰ ਅਰਥ ਦੇਖਣ, ਅਤੇ ਮਾਨ ਸਿੰਘ ਜੀ ਗੁਰੂ ਦੇ ਬੰਦੋ ਨਮਸਤਕ ਧਾਰ ਚਰਨ ਕਮਲਾਂ ਉੱਪਰ ਮੈਂ ਕਹਿੰਦੇ ਆਪਣਾ ਮਸਤਕ ਮੱਥਾ ਧਾਰ ਕਹੀਏ ਰੱਖ ਕੇ ਬੰਦੋ ਨਮਸਕਾਰ ਕਰਦਾ ਹਾਂ। ਉਹ ਸੰਤ ਮਾਨ ਸਿੰਘ ਜੀ ਦੇ ਸੰਖੇਪ ਜੀਵਨ ਦੇ ਬਾਰੇ ਆਪਾਂ ਪਿੱਛੇ ਜਦੋਂ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਦੀ ਜੀਵਨੀ ਦੱਸੀ ਆ, ਉੱਥੇ ਹੀ ਆਪਾਂ ਸਾਰਾ ਪੜ੍ਹ ਆਏ ਹਾਂ। ਹਾਂਜੀ, ਸਵਈਆ ਮੋਹ ਮਦ ਕਾਛਰ ਲੋਹ ਦਗਾ ਮਲ, ਸੰਭ ਕਵੀ ਔਰ ਮਾਹੇ ਨਾ ਧਾਰੋ। ਹੁਣ ਪੰਡਿਤ ਮਹਾਰਾਜ ਜੀ ਜਿਹੜਾ ਹੈ ਉਹ ਮੰਗਲ ਅਗਲੀ ਜਿਹੜੀ ਸਿੱਖਿਆ ਅਖੀਰਲੀ ਉਹ ਕਥਨ ਹੁਣ ਕਰ ਰਹੇ ਇਸ ਵਈਏ ਦੇ ਵਿੱਚ। ਸਵਈਆ ਮੋ ਮਦ ਕਾਛਰ ਲੋਹ ਦਗਾ ਮਲ, ਸੰਭ ਕਵੀ ਔਰ ਮਾਹੇ ਨਾ ਧਾਰੋ। ਇਹ ਸਵਈਆ ਜਿਹੜਾ ਪੜ੍ਹੀਏ ਇਹਦੇ ਅਰਥ ਕਰਨੇ ਬੜੇ ਕਠਿਨ ਲੱਗਦੇ ਆ, ਪਰ ਕਰਨਾ ਕੀ ਇਹਦੇ ਵਿੱਚ ਕਿ ਅੱਧੀ ਤੁੱਕ ਦੇ ਅੱਖਰ ਅੱਗੇ ਪਿੱਛੇ ਕਰਨੇ, ਅਰਥ ਸਪਸ਼ਟ ਆਪੇ ਹੋ ਜੂਗਾ। ਜਿਹੜੇ ਪਹਿਲੇ ਸੱਤ ਅਗਲੇ ਅੱਖਰ ਆ ਇਹਨਾਂ ਨੂੰ ਵੱਖਰੇ ਕਰ ਲੈਣਾ, ਅਤੇ ਜਿਹੜੇ ਮਗਰਲੇ ਦੇ ਸੱਤ ਅੱਖਰ ਆ ਉਹਨਾਂ ਨਾਲ ਅੱਖਰਾਂ ਨੂੰ ਜੋੜੀ ਜਾਣਾ। ਇਹਨੂੰ ਵਿਦਵਾਨ ਜਿਨ੍ਹਾਂ ਨੇ ਪ੍ਰੇਹ ਲਿਖਾ ਅਲੰਕਾਰ ਕਿਹਾ, ਉਹ ਕਿਵੇਂ ਇਹ ਸਾਰਾ ਸਵਈਆ ਇਸੇ ਤਰ੍ਹਾਂ ਪ੍ਰੇਹ ਲਿਖਾ ਅਲੰਕਾਰ ਦੇ ਨਾਲ ਜਿੱਦਾਂ ਲਿਖਿਆ ਮੋ, ਇਹ ਸੱਤ ਅੱਖਰ ਪਰਲੇ ਪਰੇ ਕਰ ਲੈਣੇ, ਮੋਹ ਮਦ ਕਾਛਰ ਲੋ, ਇਹ ਸੱਤ ਅੱਖਰ ਬਣਦੇ, ਹਾਹ ਕੱਢ ਦੇਣਾ, ਹਾਹ ਦੂਜੇ ਪਾਸੇ ਕਰ ਲੈਣਾ, ਅਤੇ ਕੀ ਬਣੂਗਾ। ਅਤੇ ਇਹ ਜਿਹੜਾ ਮੋਹ ਵਾਲਾ ਅੱਖਰ ਆ ਮਮੇ ਹੋੜਾ, ਇਹਨੂੰ ਜਿਹੜੇ ਅਗਲੇ ਸੱਤ ਅੱਖਰ ਪਿੱਛੇ ਹੁੰਦੇ ਉਹਨਾਂ ਨਾਲ ਜੋੜ ਦੇਣਾ, ਉਹ ਬਣ ਜਾਣਾ ਮੋਹ, ਅਤੇ ਅਗਲਾ ਮਮੇ ਨੂੰ ਦਦੇ ਨਾਲ ਜੋੜ ਦੇਣਾ, ਬਣ ਜਾਣਾ ਮਦ। ਜਿਹੜਾ ਮਦ ਵਾਲਾ ਦੂਜੇ ਅੱਖਰ ਦਾ ਦੱਦਾ, ਉਹਨੂੰ ਗਾਂ ਜੋੜ ਦੇਣਾ ਗੱਗੇ ਨਾ, ਅਤੇ ਉਹ ਬਣ ਜਾਣਾ ਦਗਾ। ਜਿਹੜਾ ਕੱਕੇ ਕੰਨਾ ਵਾ ਉਹਨੂੰ ਜੋੜ ਦੇਣਾ ਮਲ ਵਾਲੇ ਮੰਮੇ ਨਾ, ਉਹ ਬਣ ਜਾਣਾ ਕਾਮ। ਭਾਵ ਇਹ ਧਿਆਨ ਦੇ ਨਾਲ ਸਰਵਣ ਕਰਨ ਦੀ ਜ਼ਰੂਰਤ ਆ, ਮੋਹ ਮਦ ਕਾਛਰ ਲੋ, ਇਹ ਸੱਤ ਅੱਖਰ ਬਣਦੇ, ਇਹ ਸੱਤ ਅੱਖਰ ਅੱਡ ਕਰ ਲੈਣੇ ਇੱਕ ਪਾਸੇ, ਮਾਨੋ ਜਿਵੇਂ ਤੁਸੀਂ ਪੜ੍ਹ ਰਹੇ ਆ ਅਤੇ ਖੱਬੇ ਪਾਸੇ ਕਰ ਲੈਣੇ ਸੱਤ ਅੱਖਰ, ਸੱਜੇ ਪਾਸੇ ਰਹਿ ਗਏ ਕੀ ਅੱਖਰ, ਹਾਹਾ ਕੱਲਾ ਰਹਿ ਗਿਆ, ਦਗਾ ਮਲ ਸੰਭ ਇਹ ਰਹਿ ਗਏ। ਭਾਵ ਇਹਦੇ ਵਿੱਚ 14 ਅੱਖਰ ਜਿਹੜੇ ਆ 14 ਅੱਖਰਾਂ ਨੂੰ ਸੱਤਾਂ ਸੱਤਾਂ ਨੂੰ ਆਪਸ ਵਿੱਚ ਜੋੜਨਾ, ਉਹ ਬਣ ਜਾਣਾ ਮੋਹ ਪਾਠ। ਫਿਰ ਮਦ ਪਾਠ ਬਣ ਜਾਣਾ। ਇਹ ਦੱਦਾ, ਇਹ ਤੀਜਾ ਦੱਦਾ ਪੜ੍ਹ ਕੇ ਇੱਧਰੋਂ ਅਤੇ ਅਗਲੇ ਸੱਤਾਂ ਵਿੱਚੋਂ ਤੀਜਾ ਗੱਗੇ ਕਨਾ ਫਲਣਾ ਦਗਾ ਜਾਣਾ। ਇੱਥੇ ਕੱਕੇ ਕਰਨਾ ਕਾ ਚੌਥਾ ਅੱਖਰ ਅਗਲਾ, ਉੱਥੇ ਚੌਥਾ ਅਗਰ ਅਗਲੇ ਸਤੀਆਂ 'ਚ ਭਾਂਜਣਾ ਮਾਮਾ ਕਾਮ ਹੋ ਗਿਆ। ਪੰਜਵਾਂ ਅੱਖਰ ਛੱਛਾ, ਉੱਧਰ ਛੱਛਾ ਹੋ ਗਿਆ, ਉੱਧਰ ਪੰਜਵਾਂ ਅੱਖਰ ਲੱਲਾ ਹੋ ਗਿਆ, ਬਣ ਗਿਆ ਛਾਲ ਰਾਰਾ। ਛੇਵਾਂ ਅੱਖਰ ਰਾਰਾ ਹੈ, ਉੱਧਰ ਛੇਵਾਂ ਅੱਖਰ ਸਾਂਸੇ ਟਿੱਪੀ ਹੈ, ਉਹ ਬਣ ਗਿਆ ਰਸਮ। ਸੱਤਵਾਂ ਅੱਖਰ ਹੈ ਲੋ ਲੱਲੇ ਹੋੜ, ਉੱਧਰ ਸੱਤਵਾਂ ਅੱਖਰ ਹੈ ਭੱਬਾ ਅਤੇ ਬਣ ਗਿਆ ਲੋਭ। ਇਹ ਪਾਠ ਬਣ ਜੂਗਾ ਜਦੋਂ ਤੁਕ ਦਾ ਅਰਥ ਕਰਨਾ, ਪਾਠ ਬਣ ਗਿਆ ਮੋਹ ਮਦ ਦਗਾ ਕਾਮ ਛਲ ਰਸਨ ਲੋਭ ਕਵੀ ਔਰ ਮਾਹੀ ਨਾ ਧਾਰੋ। ਇਹਨੇ ਸਮਝ ਲੈਣਾ ਇਹ ਪਾਠ, ਇਹ ਤੁਕ ਦਾ ਇਹ ਤੁਕ ਬਣੇਗੀ, ਮੋਹ ਮਦ ਦਗਾ ਕਾਮ ਛਲ ਰਸਨ ਲੋਭ ਕਵੀ ਔਰ ਮਾਹੀ ਨਾ ਧਾਰੋ। ਇਹਦਾ ਅਰਥ ਇਵੇਂ ਹੋਏਗਾ, ਕਹਿਣ ਦਾ ਮਤਲਬ ਕਵੀ ਜੀ ਦਾ ਬੜੀ ਵੱਡੀ ਸਿੱਖਿਆ ਦੇ ਰਹੇ ਇੱਥੇ ਅਖੀਰਲੇ ਸਿੱਖਿਆ ਦੇ ਰਹੇ ਹੁਣ। ਕਹਿੰਦੇ ਭਾਈ ਪਰਿਵਾਰ ਦਾ ਜਿਹੜਾ ਮੋਹ ਹੈ, ਮਦ ਜਿਹੜਾ ਨਸ਼ਾ ਹੰਕਾਰ ਆ ਕਿ ਮੇਰਾ ਬੜਾ ਪਰਿਵਾਰ ਹੈ, ਇਸੇ ਪ੍ਰਕਾਰ ਜਿਹੜੀ ਦਗਾ ਕਰਨੀ ਧੋਖਾ ਕਰਨਾ ਕਿਸੇ ਨਾਲ, ਅਤੇ ਕਾਮ ਦਾ ਅਰਥ ਮੰਦ ਵਾਸ਼ਨਾ ਜਾਂ ਕਾਮਨਾ, ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਕਰਨੀਆਂ, ਮੰਦ ਵਾਸ਼ਨਾ ਦੀ ਆਸਾ ਰੱਖਣੀਆਂ ਕਿ ਬਰਾਏ ਸੰਗ ਕੀਤੇ ਜਾਣ, ਸੰਬੰਧ ਕੀਤੇ ਜਾਣ ਇਸਤਰੀਆਂ ਨਾਲ, ਅਤੇ ਛਲ ਗਈਏ ਫਰੇਬ ਕਪਟਪੁਣਾ ਛਲੀਆ ਸੁਭਾਅ, ਰਸਮ ਨਾਮ ਰਸਾਂ ਕਸਾਂ ਦਾ ਰਸ ਵਿਸ਼ਿਆਂ ਦੇ ਰਸ ਪਦਾਰਥਾਂ ਦੇ, ਅਤੇ ਕਸ ਨਾਮ ਜਿਹੜੇ ਖਿੱਚ ਕੇ ਕੱਢੇ ਜਾਣ ਜਿਵੇਂ ਅਰਕ ਕੱਢਿਆ ਜਾਂਦਾ ਛਿੱਲੜਾਂ ਵਿੱਚ ਫਿਰ ਸ਼ਰਾਬ ਬਣਦੀ, ਰਸਾਂ ਕਸਾਂ ਦੀ ਜਿਹੜੀ ਇੱਛਾ ਅਤੇ ਲੋਭ ਨਾਮ ਲਾਲਚ ਦਾ ਮਾਇਆ ਨੂੰ ਜੋੜਨ ਦਾ ਲਾਲਚ ਪਦਾਰਥਾਂ ਦਾ ਲਾਲਚ ਸਭ ਹੀ ਮਿਲ ਜਾਵੇ ਵੀ ਮਿਲ ਜਾਵੇ। ਇਹਨਾਂ ਬੁਰੇ ਕੰਮਾਂ ਨੂੰ ਕਵੀ ਔਰ ਮਾਹੀ ਨਾ ਧਾਰੋ, ਇਹਨਾਂ ਬੁਰੇ ਕੰਮਾਂ ਨੂੰ ਕਵੀ ਕਦੇ ਵੀ ਆਪਣੇ ਔਰ ਹਿਰਦੇ ਵਿੱਚ ਧਾਰਨਾ ਨਾ ਕਰੋ ਨਾ ਰੱਖੋ। ਭਾਈ ਇਹ ਕੰਮ ਨਾ ਕਿਸੇ ਕੰਮ ਨਹੀਂ ਹੈ, ਇਹ ਕਿਸੇ ਕੰਮ ਨਹੀਂ ਹੈ, ਨਾ ਮੋਹ ਮਦ ਹੰਕਾਰ ਦਗਾ ਪਰ ਜਿਹੜਾ ਧੋਖਾ ਹੈ, ਕਾਮ ਕਾਮ ਵਾਸ਼ਨਾ ਜਾਂ ਕਾਮਨਾ ਛਲ ਫਰੇਬ ਰਸੰਗ ਰਸ ਕਸ ਚੱਖਣੇ ਮਨ ਸਮੰਨੇ ਲੋਭ ਲਾਲਚ ਮਾਇਆ ਜੋੜਨ ਦਾ ਪਦਾਰਥਾਂ ਦਾ ਕਵੀ ਵਰਮਾਹੀ ਨਾ ਧਰ, ਕਦੀ ਇਹਨੂੰ ਹਿਰਦੇ ਵਿੱਚ ਨਾ ਧਰ। ਰਾਹ ਅਬੋ ਸਾਖ ਦੇ ਮਰੇ ਅਦਮ ਮਾਵ ਸਦਾ ਔਰ ਤੇ ਨਾਹੀ ਨਹ ਟਾਰ। ਇਹ ਕਵੀ ਜੀ ਨੇ ਇੱਥੇ ਬੜੀ ਵੱਡੀ ਆਪਣੀ ਵਿਦਵਤਾ ਵਰਤੀ ਹੈ, ਇਹ ਤੁਕ ਤੇ ਦਲ ਹੀ ਹੈ ਪਰ ਇਹਦੇ ਸ਼ਬਦ ਸਹੀ ਜੋੜਨ ਵਾਸਤੇ ਫਿਰ ਉਸੇ ਤਰ੍ਹਾਂ ਹੀ ਸੱਤ ਸੱਤ ਅੱਖਰ ਰਾਹ ਅਬੋ ਸਾਖ ਦੇ, ਇਹ ਜਿਹੜੇ ਸੱਤ ਅੱਖਰ ਫਿਰ ਇਸੇ ਪਾਸੇ ਰਹਿਣ ਦੇਣੇ, ਜਿਹੜਾ ਮਾਰੇ ਅਦਮ ਮਾਵ ਸਦਾ ਇਹਦੇ ਨਾਲ ਜੋੜਨੇ ਸ਼ੁਰੂ ਕਰ ਦੇਣੇ। ਰਾਰੇ ਕੰਨਾਂ ਦੇ ਨਾਲ ਜੋੜ ਦੇਣਾ ਮੰਮਾ ਬਣ ਗਿਆ ਰਾਮ, ਆਹੇ ਨਾਲ ਜੋੜ ਦੇਣਾ ਰਾਰੇ ਸਿਹਾਰੀ ਬਣ ਗਿਆ ਹਰੀ, ਐੜੇ ਨਾਲ ਜੋੜ ਦੇਣਾ ਇੱਧਰੋਂ ਐੜਾ ਤੀਜਾ ਅੱਖਰ ਹੈ ਉੱਧਰੋਂ ਜਾਈਏ ਟਿੱਪੀ ਤੀਜਾ ਅੱਖਰ ਅਤੇ ਬਣ ਗਿਆ ਆਯੰ, ਇੱਧਰੋਂ ਚੌਥਾ ਅੱਖਰ ਬੱਬੇ ਹੋੜਾ ਬੋ ਹੈ ਉੱਧਰੋਂ ਚੌਥਾ ਅੱਖਰ ਧੱਦਾ ਹੈ ਬਣ ਗਿਆ ਬੋਧ, ਇੱਧਰੋਂ ਸੱਸਾ ਅੱਖਰ ਹੈ ਪੰਜਵਾਂ ਉੱਧਰ ਹੈ ਮੰਮਾ ਅੱਖਰ ਪੰਜਵਾਂ ਉਹ ਬਣ ਗਿਆ ਸਾਮ, ਇੱਧਰ ਛੇਵਾਂ ਖੱਕੇ ਸਿਆਰੀ ਹੈ ਉੱਧਰ ਛੇਵਾਂ ਮੰਮੇ ਕੰਨਾ ਬਣ ਗਿਆ ਖੇਵਾਂ, ਇੱਧਰ ਸੱਤਵਾਂ ਅੱਖਰ ਦੱਦੇ ਲਾਵਾਂ ਦੇ ਹੈ ਉੱਧਰ ਸੱਤਵਾਂ ਅੱਖਰ ਵਾਵਾ ਹੈ ਬਣ ਗਿਆ ਦੇ। ਭਾਵ ਪਾਠ ਬਣੂਗਾ ਰਾਮ ਹਰ ਅਯੰ ਬੋਧ ਸਮ ਖੇਵਾਂ ਦੇਵ ਸਦਾ ਉਰਤੇ ਨਹਿ ਟਾਰੂ। ਚੀਜ਼ਾਂ ਦੱਸ ਰਹੇ ਕੀ ਕਹਿੰਦੇ ਆ, ਰਾਮ ਹਰੀ ਜਿਵੇਂ ਪਾਠ ਸੋਧਿਆ ਆਪਾਂ, ਰਾਮ ਹਰੀ ਅਯੰ ਦਾ ਅਰਥ ਹੁੰਦਾ ਇਹ ਮੇਰਾ ਨਿੱਜ ਸਰੂਪ ਹੈ, ਰਾਮ ਪਰਮੇਸ਼ਰ ਅਤੇ ਹਰੀ ਪਰਮਾਤਮਾ, ਇੱਕੋ ਹੀ ਨਾਮ ਪਰਮਾਤਮਾ ਦੇ ਨਾਮ ਦੋਵੇਂ। ਅਯੰ ਕਹੀਏ ਅੰ ਬ੍ਰਹਮ ਆਤਮਾ, ਜਿਵੇਂ ਅੰ ਪ੍ਰਗਿਆਨਮਾਨ ਅੰ ਆਤਮਾ, ਅਤੇ ਇਹ ਮੇਰਾ ਨਿਜ ਰੂਪ, ਇਹ ਮੇਰਾ ਆਤਮਾ ਹੈ। ਇਸੇ ਤਰ੍ਹਾਂ ਅਯੰ ਦਾ ਅਰਥ ਇਹ ਮੇਰਾ ਨਿਜ ਰੂਪ ਹਨ। ਬੋਧ ਜਿਹੜਾ ਗਿਆਨ ਹੈ, ਸਮ ਜਿਹੜੀ ਸਮਤਾ ਹੈ, ਖਿਮਾ, ਖਿਮਾ ਦੇ ਅਰਥ ਪਿੱਛੇ ਕੀਤੇ ਜਿਹੜਾ ਕਿਸੇ ਨੂੰ ਮਾਫ ਕਰਨਾ, ਅਤੇ ਦੇਵ, ਦੇਵ ਕਹੀਏ ਜੋ ਪ੍ਰਕਾਸ਼ ਰੂਪ ਹੈ ਪ੍ਰਭੂ, ਇਹਨਾਂ ਨੂੰ ਆਪ ਦੇ ਔਰ ਹਿਰਦੇ ਵਿੱਚੋਂ ਕਦੇ ਵੀ ਟਾਰੋ ਨਾ, ਟਾਲਣਾ ਨਾ ਕਰੋ ਭਾਈ, ਇਹਨਾਂ ਨੂੰ ਟਾਲਣਾ ਨਾ ਕਰੋ। ਭਾਵ ਰਾਮ ਅਤੇ ਹਰੀ ਇਹ ਪਰਮਾਤਮਾ ਦੇ ਨਾਮ ਹੈ। ਇਹਨਾਂ ਨਾਵਾਂ ਦੁਆਰਾ ਸਦਾ ਉਸ ਪ੍ਰਭੂ ਨੂੰ ਯਾਦ ਕਰੋ। ਰਾਮ ਰਾਮ ਹਰ ਹਰ, ਸਾਰੇ ਸੰਸਾਰ ਨੂੰ ਆਪਣੇ ਸਮਾਨ ਦੇਖੋ। ਅਯੰ ਭਾਵ ਇਹ ਜੋ ਕੁਝ ਵੀ ਦਿਸ ਰਿਹਾ ਮੇਰਾ ਰੂਪ ਹੀ ਹੈ, ਜੋ ਦਿਸਿਆ ਸੋ ਤੇਰਾ ਰੂਪ, ਪਰਮਾਤਮਾ ਦਾ ਰੂਪ ਅਤੇ ਪਰਮਾਤਮਾ ਕੀ ਹੈ, ਮੇਰੀ ਆਤਮਾ ਹੈ, ਆਤਮਾ ਮੇਰਾ ਪਰਮਾਤਮਾ ਦਾ ਸਰੂਪ ਹੈ। ਇਸ ਕਰਕੇ ਕਵੀ ਜੀ ਕਹਿੰਦੇ ਸਾਰੇ ਸੰਸਾਰ ਨੂੰ ਆਪਣੇ ਸਮਾਨ ਦੇਖੋ, ਇਹਨਾਂ ਵਿੱਚੋਂ ਕੋਈ ਵੀ ਇੱਕ ਪਰਮਾਤਮਾ, ਇਹਨਾਂ ਵਿੱਚ ਸਾਰਿਆਂ 'ਚ ਪਰਮਾਤਮਾ ਹੀ ਵਿਆਪਕ ਹੈ। ਗੋਬਿੰਦ ਹੈ, ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਤੁਧ ਬਿਨ ਦੂਜਾ ਨਹੀਂ। ਫਿਰ ਆਪਣੇ ਨਿੱਜ ਸਰੂਪ ਦਾ ਬੋਧ ਪ੍ਰਾਪਤ ਕਰ, ਆਇਨ ਨਿੱਜ ਸਰੂਪ ਇਹਦਾ ਬੋਧ ਪ੍ਰਾਪਤ ਕਰੋ। ਜਿਹੜੀ ਸਮਾਨਤਾ, ਸਮਦ੍ਰਿਸ਼ਟੀ ਹੈ, ਖਿਮਾ ਹੈ, ਮਾਫ਼ ਕਰਨਾ, ਇਹਨਾਂ ਗੁਣਾਂ ਨੂੰ ਸਦਾ ਹੀ ਮਨ 'ਚ ਵਸਾਓ ਅਤੇ ਦੇਵ ਰੂਪ, ਪ੍ਰਕਾਸ਼ ਰੂਪ ਪਰਮਾਤਮਾ ਦਾ ਚਿੰਤਨ ਕਰੋ। ਠੀਕ ਹੈ ਨਾ। ਰਾਮ ਹਰ ਅਯੰ ਬੋਧ ਸਮ, ਰਾਮ ਹਰੀ ਪਰਮਾਤਮਾ, ਅਯੰ ਇਹ ਮੇਰਾ ਸਰੂਪ ਹੈ ਆਤਮਾ, ਰਾਮ ਅਤੇ ਹਰੀ ਇਹ ਮੇਰਾ ਸਰੂਪ ਹੀ ਹੈ, ਭਾਵ ਮੇਰੀ ਆਤਮਾ ਪਰਮਾਤਮਾ ਦਾ ਰੂਪ ਹੀ ਹੈ। ਐਸਾ ਜਿਹੜਾ ਬੋਧ, ਉਹ ਗਿਆਨ ਪ੍ਰਾਪਤ ਕਰੋ। ਸਮਦ੍ਰਿਸ਼ਟੀ, ਸਭ ਨੂੰ ਬਰਾਬਰ ਦ੍ਰਿਸ਼ਟੀ ਨਾਲ ਵੇਖਣਾ, ਅਤੇ ਖਿਮਾ ਦੇ ਗੁਣ ਧਾਰਨ ਕਰੋ, ਅਤੇ ਦੇਵ ਪ੍ਰਕਾਸ਼ ਰੂਪ ਦਾ ਚਿੰਤਨ ਕਰੋ। ਅਤੇ ਉਪਰੰਤ ਵੀ ਸਦਾ ਉਰਤੇ ਨਹਿ ਟਾਰੋ, ਰਾਮ ਹਰੀ ਜੋ ਨਹੀਂ ਆਪਣਾ ਹੀ ਸਰੂਪ ਹੈ, ਅਤੇ ਜੋ ਬੋਧ ਗਿਆਨ ਸਰੂਪ ਹੈ ਪਰਮੇਸ਼ਰ, ਸਮਦ੍ਰਿਸ਼ਟੀ ਵਾਲਾ ਹੈ, ਖਿਮਾ ਧਾਰੀ ਦੇ ਪ੍ਰਕਾਸ਼ ਰੂਪ ਹੈ, ਜਿਹੜਾ ਇੰਨੇ ਨਾਵਾਂ ਵਾਲਾ ਵਾਹਿਗੁਰੂ, ਉਰਤੇ ਨਾ ਟਾਰੋ, ਉਹਨੂੰ ਕਦੀ ਵੀ ਹਿਰਦੇ ਤੋਂ ਨਾ ਟਾਲੋ ਭਾਈ, ਟਾਲਣਾ ਨਾ ਕਰੋ, ਚਿੰਤ ਨਹੀਂ ਕਰੋ ਉਹਦਾ। ਸਾਂਗ ਭਵੇ ਸੁਸ ਪੰਚ ਇਨੀ ਦਰ, ਜੋ ਦਨ ਦਾ ਥਲੋ ਨੇਤ ਸੰਭਾਰੋ। ਹੁਣ ਫਿਰ ਉਸੇ ਤਰ੍ਹਾਂ ਹੀ ਲਿਖ ਰਹੇ ਆ, ਸਾਂਗ ਭਵੇ, ਹੁਣ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ, ਦਸ ਅੱਖਰ, ਦਸ ਅੱਖਰ ਅਗਲੇ ਪਿਛਲੇ ਦਸਾਂ ਨਾਲ ਜੋੜਨੇ। ਸੱਸੇ ਕੰਨਾਂ ਸਾਂ ਹੈ, ਇੱਧਰ ਪਹਿਲਾ ਅੱਖਰ, ਉੱਧਰ ਹੈ ਜਿਹੜਾ ਤਾਰ ਸ਼ਬਦ ਹੁੰਦਾ ਨਾ ਸ਼ੁਰੂ, ਇੱਥੋਂ ਸ਼ੁਰੂ ਕਰਨਾ ਜੋੜਨ ਲਈ। ਸੱਸੇ ਕੰਨਾਂ ਸਾਂ, ਅਤੇ ਤੱਤਾ ਜੋੜਤਾ ਬਣ ਗਿਆ ਸਾਂਤ, ਗੱਗੇ ਔਂਕੜ ਗੋ, ਇਹਦਾ ਦੂਜਾ ਉਹਦਾ ਰਾਰਾ ਦੂਜਾ ਬਣ ਗਿਆ ਗੁਰ, ਭਾਬਾ ਇੱਧਰ ਤੀਜਾ, ਉੱਧਰ ਬਣ ਗਿਆ ਜੱਜੇ ਹੋੜਾ ਤੀਜਾ ਭਜੋ ਹੋ ਗਿਆ, ਚੌਥਾ ਵੇ, ਉੱਧਰ ਚੌਥਾ ਦੱਦਾ ਬਣ ਗਿਆ ਵੇਦ, ਇੱਧਰ ਪੰਜਵਾਂ ਸੱਸੇ ਅੰਕੜ ਸੋ, ਉੱਧਰ ਪੰਜਵਾਂ ਨੰਨਾ ਬਣ ਗਿਆ ਸੁਣ, ਇੱਧਰ ਛੇਵਾਂ ਸੱਸਾ, ਉੱਧਰ ਛੇਵਾਂ ਦੱਦੇ ਕੰਨਾ ਬਣ ਗਿਆ ਸਦਾ, ਇੱਧਰ ਪੱਪੇ ਟਿੱਪੀ ਸੱਤਵਾਂ, ਉੱਧਰ ਸੱਤਵਾਂ ਅੱਖਰ ਥੱਥਾ ਬਣ ਗਿਆ ਪੰਥ, ਇੱਧਰ ਅੱਠਵਾਂ ਚੱਚਾ ਅੱਖਰ, ਉੱਧਰ ਬਣ ਗਿਆ ਅੱਠਵਾਂ ਅੱਖਰ ਥੱਲੇ ਹੋੜਾ ਬਣ ਗਿਆ ਚੱਲੋ, ਇੱਧਰ ਨੌਵਾਂ ਅੱਖਰ ਈੜੀ ਸਿਹਾਰੀ ਹੈ, ਉੱਧਰ ਬਣ ਗਿਆ ਨੌਵਾਂ ਅੱਖਰ ਨੰਨੇ ਲਾਵਾਂ ਹੈ, ਇਹ ਬਣ ਗਿਆ ਇਹਨੇ, ਇੱਧਰ ਦਸਵਾਂ ਅੱਖਰ ਨੰਨੇ ਬਿਹਾਰੀ ਹੈ, ਉੱਧਰ ਦਸਵਾਂ ਅੱਖਰ ਤੱਥਾ ਬਣ ਗਿਆ ਨੀਟ। ਅਤੇ ਪਾਠ ਕੀ ਬਣ ਜਾਂਦੀ ਹੈ, ਸ਼ਾਂਤ ਗੁਰ ਭਜੋ, ਵੇਦ ਸੁਣ ਸਦਾ, पंथ चलो इने नीत। ये दस अखर भी अखर के दस शब्द बने। संभाल का अर्थ संभालो, संभालना करो। अर्थे का यह बनता शांत, शांति, खेमा, समता, संतोखी आदि गुणा भाई धारण करो। गुर भजो, ये गुरु भजो, सिमरन करो। गुरु गुरु गुर कर मन मोर, गुरु बिना मैं नाही मोर। गुर मेरी पूजा, गुर गोबिंद, गुर मेरा पार ब्रह्म, गुर भगवंत। इवें भजन करो, सिमरन करो गुरु का। वेद शास्त्र आदि जड़े ग्रंथ है, धर्म ग्रंथ, उन्होंने पढ़ना करो, ते सुनना नाम सुनना करो। ते करो कि सदा पंथ चलो, सदा हमेशा ही धर्म दे पंथ, धर्म शास्त्रा वेदा दे, गुरु दे पंथ रस्ते ते, संतां दे रस्ते ते चलो, चलना करो। ते उपर दसे हुए जड़े गुण जिन्हें भी तुहानूं दसे भाई, इन्हें नीत, इन्हां गुणां नूं नीत नेता प्रति संभारो, संभालना करो। जो उपर दसे ना जिन्हें भी गुण, ते औगुण छड्डण लई क्या, गुण धारण करन लई क्या, करन लई क्या, इन्हां नूं हमेशा इन्हां गुणां नूं संभालना करो। नेता प्रति नीत दा अर्थ नेता प्रति संभारो, संभालना करो। जौ इन ते हर नाही मिले, जौ जेकर इन ते इन्हां उपरोक्त गुणा नूं धारण करन जिहड़े मैं कहे उपर भाई विद्वानों पंडितों, धारण करन ते भी हर नाही मिले, हरी परमात्मा ना मिले, तब जामन सिंह गुलाब तुमारो कहिंदे तद, तब दा तदों मैं गुलाब सिंह तुमारो ताडा जामन जिम्मेवार गवा बणांगा। कि क्यों नहीं परमात्मा की प्राप्ति हुई, अर्थात इन्हां गुणा नूं धारण करके परमात्मा की प्राप्ति जरूर होगी। गुरबाणी चाहते जो ना बजाते नारायणा तिनका मैं ना करों दसना, भावें बत्ती लछणी हो। कवि साहब ने गुण तो कहे पर विच इह वी कहा भी भाई उसका सिमरन करो, जिस करके पूरा ही कहिंदे विश्वास रख के जो बचन या सच अटल है, ये दो राय कोई है ही नहीं, द्वैत पा है ही, द्वैश कोई है। कहते भी जाओ इन्ना जेकर इन्ना गुणा नूं धारण करके भी हर नाहे मिले, परमात्मा ना मिले, तब जामन सिंह गुलाब तुमारो, तदों कहते गुलाब सिंह ताडा जामन है, जिम्मेवार है कि परमात्मा की प्राप्ति क्यों नहीं हुई, की कमी रह गई है। कहते मैं इस गल की गवाही भरदा हाँ, अपनी जिम्मेवारी चुकदा। तो इत जड़ा है आप अज समाप्ति करिए, थोड़ा जब रह गया है दो तीन सवैया एक रह गया है, हूँ समा प्रोग तो पूरा हो गया, समा काफ़ी उपर जा रहा, थोड़ा कार्य सी इस करके हूँ आप इतने जड़ी है समाप्ति करिए जी। भुला चुका की किमा करनी है, अखीरलियां पंक्तियां पढ़ के समाप्ति है। जौ इन ते हर नाही मिले, तब जामन सिंह गुलाब तुमारो। वाहिगुरु जी का खालसा, वाहिगुरु जी की फतेह।